ਦੂਸਰਾ ਇਹ ਗੁਰੂ ਕਿਰਪਾਲੂ ਕੋਈ ਸਿੱਖੀ ਧਾਰਨ ਕਰਕੇ ਓਨਾ ਚਿਰ ਤੁਰੇ ਰਹਿਣਾ ਜਿੰਨਾ ਚਿਰ ਉਸ ਨਿਰੰਕਾਰ ਦੇ ਘਰ ਤੱਕ ਸਾਡੀ ਆਤਮਾ ਪਹੁੰਚ ਨਹੀਂ ਜਾਂਦੀ। ਇਹ ਸਭ ਤੋਂ ਔਖਾ ਏ। ਪਹਿਲਾ ਤੇ ਔਖਾ ਇਹਨਾਂ ਕੇ ਧਰਮ ਨੂੰ ਧਾਰਨ ਕਰਨਾ, ਦੂਸਰਾ ਧਰਮ ਔਖਾ ਇਸ ਕਰਕੇ ਵੀ ਰਾਹ ਤੇ ਚੱਲ ਕੇ ਤੇ ਲਗਾਤਾਰ ਤੁਰੇ ਰਹਿਣਾ। ਤੁਰੇ ਰਹਿਣ ਵਿੱਚ ਗੁਰੂ ਕਿਰਪਾ ਦੇਵ ਸਤਿਗੁਰੂ ਜੀ ਦਾ ਵਚਨ ਰਾਤੀ ਇੱਥੇ ਛੱਡਿਆ ਸੀ, ਕਈ ਚਾਰ ਰੁਕਾਵਟਾਂ ਸਤਿਗੁਰੂ ਜੀ ਆਖਦੇ ਖਾਸ ਜੀਵ ਦੇ ਰਾਜ ਆਉਣਗੀਆਂ। ਗੱਲ ਉਹਨਾਂ ਦੀ ਸ਼ੜੀਕ ਹੈ ਜਿਹੜੇ ਸੱਚਮੁੱਚ ਇਸ ਰਾਹ ਨੂੰ ਅਪਣਾ ਕੇ ਤੁਰ ਪਏ ਕਰਨ, ਸਿੱਖੀ ਕਮਾਣੀ ਪ੍ਰਾਰੰਭ ਕੀਤੀ ਹੈ, ਨਾਮ ਜਪ ਰਹੇ ਕਰਨ, ਰੱਜ ਕੇ ਗੁਰੂ ਕੀ ਬਾਣੀ ਦਾ ਜਾਪ ਪੂਰਿਆ ਹੈ, ਅੰਦਰੋਂ ਭਿੱਜ ਕੇ ਗੁਰੂ ਨਾਨਕ ਪਿਤਾ ਦੇ ਚਰਨਾਂ ਵਿੱਚ ਉਹ ਜੁੜ ਕੇ ਤੁਰ ਪਏ ਕਰਨ। ਸਾਧ ਸੰਗਤ ਜਿਹੜਾ ਸੱਚਮੁੱਚ ਤੁਰ ਪਿਆ ਹੈਗਾ, ਉਹਨੇ ਕਦੇ ਇਹ ਨਹੀਂ ਸਵਾਲ ਪੁੱਛਣਾ ਕਿ ਮੈਂ ਕਿੰਨਾ ਸਮਾਂ ਨਾਮ ਜਪਾ ਤੇ ਕਿਤਨੀ ਬਾਣੀ ਪੜ੍ਹਾਂ ਉਹ ਮੈਨੂੰ ਮਿਲ ਸਕਦਾ ਹੈ। ਸਵਾਲ ਤੁਹਾਡੇ ਪਾਠਾਂ ਦੀ ਗਿਣਤੀ ਦਾ ਨਹੀਂ, ਸਵਾਲ ਮੇਰੇ ਨਾਮ ਜਪਣ ਦੇ ਘੰਟਿਆਂ ਦਾ ਨਹੀਂ। ਸਵਾਲ ਤਾਂ ਇਹ ਹੈ ਗੁਰੂ ਕਿਰਪਾ ਦਿਓ ਭਈ ਅੰਦਰੋਂ ਅਸੀਂ ਕਿਤਨੇ ਪਿਆਰ ਨਾਲ ਇਹ ਸਾਰਾ ਕੁਝ ਕਰਦੇ ਹਾਂ ਤੇ ਸਤਿਗੁਰੂ ਕਹਿੰਦੇ ਉਹਨਾਂ ਚਿਰ ਤੁਰਿਆ ਰਹੋ ਜਿੰਨਾ ਚਿਰ ਉਹਦਾ ਦਾਤ ਤੈਨੂੰ ਨਸੀਬ ਨਹੀਂ ਹੋ ਜਾਂਦਾ। ਇਹ ਬਹੁਤ ਘੱਟ ਲੋਕਾਂ ਦਾ ਨਿਸ਼ਾਨਾ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਮਿਲਣਾ, ਬਹੁਤ ਵਿਰਲੇ ਕਰੋੜਾਂ ਚੋਂ ਨੇ ਜਿਨ੍ਹਾਂ ਦੇ ਅੰਦਰ ਇਹ ਤਾਂ ਹੋਵੇ। ਪਰ ਗੁਰੂ ਅਰਜਨ ਪਿਤਾ ਮਹਾਰਾਜ ਰੋਜ਼ ਤੇਰਾ ਬਚਨ ਪੜ੍ਹਦੇ ਜ਼ਰੂਰ ਹੈ ਭਈ ਪ੍ਰਾਪਤ ਮਨੁੱਖ ਦੇ ਪੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ ਕਿ ਸੱਚਮੁੱਚ ਮੈਂ ਇਧਰ ਮਿਲਣਾ ਚਾਹੁੰਦਾ। ਤੁਸੀਂ ਕਦੇ ਧਿਆਨ ਮਾਰ ਲਓ ਆਪਣੇ ਮਨਾਂ ਦੇ ਅੰਦਰ ਕਿੰਨਾ ਕੁ ਜਦੋਂ ਇਹ ਚਾਹ ਬਣਿਆ ਹੋਵੇ ਕਿ ਸੱਚਮੁੱਚ ਗੋਬਿੰਦ ਨੂੰ ਮਿਲਣਾ ਹੈ। ਕਈ ਵਾਰ ਸਗੋਂ ਉਲਟਾ ਜਿਹਾ ਕੰਮ ਹੁੰਦਾ, ਤੁਸੀਂ ਮਿਲਣ ਦੀ ਬਾਤ ਛੇੜੋ, ਦੂਜਾ ਕਹੇਗਾ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਕੋਲ ਆ ਕੇ ਹੁਣ ਹੋਰ ਕਿਹੜੇ ਗੁਰੂ ਤੇ ਰੱਬ ਨੂੰ ਤੁਸੀਂ ਮਿਲਣਾ ਚਾਹੁੰਦੇ ਹੋ। ਇਹ ਗੱਲ ਗੁਰੂ ਤੇ ਪਿਆਰੋ ਅਣਜਾਣ ਮਤ ਵਿੱਚੋਂ ਨਿਕਲਦੀ ਹੈ। ਸਤਿਗੁਰੂ ਜੀ ਆਪ ਜਿੱਥੇ ਕਿਰਪਾ ਕਰਕੇ ਲਿਜਾਣਾ ਚਾਹੁੰਦੇ ਗੱਲ ਉਹਦੀ ਹੈ। ਭਾਈ ਵੀਰ ਸਿੰਘ ਸਾਹਿਬ ਜੀ ਨੇ ਨਾ ਇੱਕ ਬਹੁਤ ਪਿਆਰਾ ਬਚਨ ਲਿਖਿਆ ਇਹਦੇ ਸੰਬੰਧ ਅੰਦਰ। ਉਹ ਕਹਿੰਦੇ ਦੇਖੋ ਜਦੋਂ ਇਸ ਰਾਹ ਤੇ ਕੋ ਤੁਰਦਾ ਏ, ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਵਰਤੇ ਚਾਰ ਰੁਕਾਵਟਾਂ ਆਉਣਗੀਆਂ, ਕਹਿੰਦੇ ਮਾਇਆ ਆਵੇਗੀ ਇਹਦੇ ਕੋਲ ਰੁਕ ਨਾ ਜਾਣਾ, ਦੂਸਰਾ ਕਹਿੰਦੇ ਦੁਨੀਆ ਦੀ ਸੁੰਦਰਤਾ ਅੰਦਰੋਂ ਇਹ ਵਾਸਨਾਵਾਂ ਦੇ ਅਧੀਨ ਹੋ ਕੇ ਇਸ ਰਾਹ ਤੋਂ ਛੱਡ ਨਾ ਬੈਠਣਾ, ਰੱਬ ਕਰੇ ਤੁਹਾਨੂੰ ਰਾਤ ਭਾਗ ਮਿਲਣ, ਉਹਨੂੰ ਵੇਖ ਕੇ ਬੰਦਾ ਵੀ ਕਹਿੰਦਾ ਸਭੋ ਕੁਝ ਮਿਲ ਗਿਆ ਹੁਣ ਕੀ ਕਰਨਾ। ਪਰ ਚੌਥਾ ਇਹ ਜਦੋਂ ਅੰਦਰੋਂ ਪ੍ਰਾਪਤੀਆਂ ਸ਼ੁਰੂ ਹੁੰਦੀਆਂ ਨੇ, ਮਨ ਦਾ ਟਿਕਾਓ ਬਣਨਾ, ਸਤਿਗੁਰੂ ਜੀ ਦੀਆਂ ਦਿੱਤੀਆਂ ਦਾਤਾਂ ਚੋਂ ਸ਼ਕਤੀਆਂ ਤਰ੍ਹਾਂ ਮਾਤਾਂ ਵਰਤਾਂ ਉੱਠੀਆਂ ਸਿੱਧੀਆਂ ਇਹ ਤਮਾਮ ਤਾਕਤਾਂ ਖਾਲ ਕਿਸੇ ਦੀ ਝੋਲੀ ਰੱਬ ਨੇ ਪਾਣੀ ਪਾਣੀਆਂ ਨੇ। ਕੋਈ ਵੀ ਜਦੋਂ ਇਸ ਰਾਹ ਤੇ ਤੁਰਦਾ ਏ, ਪਰ ਇਹ ਪੈਣਗੀਆਂ ਗੁਰੂ ਤੇ ਪਿਆਰੋ ਖਾਸ ਭਜਨ ਬੰਦਗੀ ਤੇ ਨਿਯਮ ਨਿਭਾਉਣ ਤੋਂ ਬਾਅਦ। ਕੋਈ ਬੰਦਾ ਕਵੇ ਭਈ ਮੈਂ ਪੜ੍ਹਨਾ ਇੱਕ ਸਾਲ ਸਕੂਲ ਵਿੱਚ ਤੇ ਮੈਂ PhD ਦੀ ਡਿਗਰੀ ਵੀ ਪ੍ਰਾਪਤ ਕਰਨੀ ਕਦੇ ਹੋਰ ਨਹੀਂ ਛੱਡੇਗਾ। ਕੋਈ ਜ਼ਿਮੀਂਦਾਰ ਕਵੇ ਮੈਂ ਖੇਤ ਵਿੱਚ ਕੇਵਲ 20-20 ਕਿਲੋ ਪਾਣਾ ਹੈ, ਪਰ ਨਾ ਮੈਂ ਪਾਣੀ ਦੇਣਾ ਨਾ ਮੈਂ ਖੇਤੀ ਬਾੜੀ ਤੇ ਮੈਂ 6 ਮਹੀਨਿਆਂ ਨੂੰ ਇਥੋਂ 100 ਮਣ ਫਸਲ ਵੀ ਚੁੱਕਣੀ ਕਦੇ ਪਾਉਣਾ ਨਹੀਂ ਹੁੰਦਾ ਕੀ ਹੈ। ਇੱਕ ਪਾਸੇ ਅਸੀਂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀਆਂ ਬਰਕਤਾਂ ਸੁਣਦੇ ਹਾਂ, ਭਾਈ ਸਤਿਗੁਰੂ ਜੀ ਦੇ ਨਾਲ ਜੁੜੀਏ, ਸਤਿਗੁਰੂ ਸ੍ਰਿਸ਼ਟੀ ਦਾ ਰਾਜ ਦੇਣ ਦੇ ਕਾਰਨ ਕੋਈ ਦੁੱਖ ਤਕਲੀਫ ਨਹੀਂ ਰਹਿ ਜਾਂਦਾ, ਜੋ ਮੰਗੀਏ ਉਹ ਮਿਲ ਜਾਂਦਾ ਹੈ। ਪਰ ਸਾਨੂੰ ਤੇ ਸਾਰਾ ਕੁਝ ਮਿਲਿਆ ਨਹੀਂ, ਸਾਡੇ ਤਾਂ ਦੁੱਖ ਵੀ ਮੌਜੂਦ ਕਰ, ਸਾਡੀਆਂ ਮੰਗਾਂ ਵੀ ਮੌਜੂਦ ਕਰ। ਇਹ ਪਤਾ ਨਹੀਂ ਸਤਿਗੁਰੂ ਦੀ ਗਲਤ ਕਹਿਣੇ ਕਰਨ ਕਿ ਸਾਡਾ ਧੰਗ ਤਰੀਕਾ ਗਲਤ ਏ, ਪਰ ਸਾਹਿਬ ਕਹਿੰਦੇ ਗੁਰੂ ਪੂਰਾ ਕੀਤਾ ਦੇ ਭੁੱਲ ਕਰ ਨਹੀਂ ਸਕਦਾ, ਗਲਤੀ ਕੋ ਕਹਿ। ਅਸੀਂ ਚਾਹੁੰਦੇ ਹਾਂ ਸਿਲੇਬਸ ਪਹਿਲੀ ਕਲਾਸ ਦਾ ਪੜ੍ਹੀਏ ਤੇ ਡਿਗਰੀ PhD ਵਾਲੀ ਸਾਡੇ ਹੱਥ ਵਿੱਚ ਹੋਵੇ। ਸਤਿਗੁਰੂ ਕਹਿੰਦੇ ਕੋ ਕਵੇ ਵੀ ਸਵੇਰੇ ਸ਼ਾਮ ਘੰਟਾ ਕੁ ਨਿਤਨੇਮ ਕਰਾਂ ਤੇ ਗੱਲਾਂ ਮੇਰੇ ਕੋਲ ਸ਼ਕਤੀਆਂ ਕਰਾਂ ਮਾਤੀ ਤਿਰਦੀਆਂ ਸਿੱਧੀਆਂ, ਇਹਨਾਂ ਤੋਂ ਮੈਂ ਉੱਪਰ ਦੀ ਬਾਤ ਕਰਾਂ ਕਦੇ ਪਾਉਣਾ ਨਹੀਂ। ਸਤਿਗੁਰੂ ਜੀ ਦਾ ਪਤਾ ਹੈ ਕੀ ਬਚਨ ਹੈ। ਸਹਿਬ ਕਹਿੰਦੇ ਨੇ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ, ਜਿਹੜੇ ਉਸ ਦਾ ਨਾਮ ਦਿਨ ਰਾਤ ਜਪਦੇ ਸਨ। ਭਾਈ ਵੀਰ ਸਿੰਘ ਕਹਿੰਦੇ ਇੱਕ ਦਿਨ ਸ਼ਾਮ ਪਈ, ਸ਼ਾਮ ਪੈਣ ਤੋਂ ਬਾਅਦ ਕਹਿੰਦੇ ਕੀ ਵੇਖਦਾ ਵਾ, ਬਹੁਤਾ ਭਾਈ ਵੀਰ ਸਿੰਘ ਕਸ਼ਮੀਰ ਦੇ ਇਲਾਕੇ ਚ ਰਹੇ ਨੇ। ਮੈਂ ਇੱਕ ਗੱਲ ਕਰਕੇ ਆਪ ਜੀ ਦਾ ਧਿਆਨ ਵਾਹਿਗੁਰੂ ਮੰਤਰ ਵੱਲ ਪਿਆ ਕੇ ਟਿਕਾਓ ਬਣਾ ਕੇ ਫਿਰ ਅਗਲੇ ਬਚਨ ਨੂੰ ਸਮਝਾਂਗੇ। ਸ਼ਾਮਾਂ ਪਈਆਂ, ਪੰਛੀ ਜਿਹੜੇ ਸਨ ਉਹ ਆਲਣੇ ਚਲੇ ਗਏ, ਜਿਹੜੇ ਯਾਤਰੀ ਸਨ ਉਹ ਆਪੋ ਆਪਣੇ ਟਿਕਾਣਿਆਂ ਤੇ ਜਾ ਲੱਗੇ, ਹਲ ਵਾਹੁਣ ਵਾਲਿਆਂ ਨੇ ਹਲ ਛੱਡੇ ਉਹ ਵੀ ਘਰ ਚਲੇ ਗਏ, ਡੰਗਰਾਂ ਨੂੰ ਆਪਣੇ ਖੁਰਲੀ ਤੇ ਬੰਨ ਦਿੱਤਾ, ਸਾਰੀ ਕੈਨਾਤ ਆਰਾਮ ਕਰ ਗਈ ਹੈ। ਪਰ ਜਿਹੜਾ ਪਾਣੀ ਦਾ ਚਸ਼ਮਾ ਉਹ ਲਗਾਤਾਰ ਵਗ ਰਿਹਾ ਹੈ, ਉਹਨੇ ਨੀ ਆਰਾਮ ਕੀਤਾ। ਤੇ ਕਹਿੰਦੇ ਭਾਈ ਵੀਰ ਸਿੰਘ ਨੇ ਸਮਝਾਉਣਾ ਕਿ ਸਾਨੂੰ ਪੈ ਪਾਣੀ ਦੇ ਚਸ਼ਮੇ ਨੂੰ ਪੁੱਛਣ ਲੱਗੇ, ਸਾਂਝ ਪਈ ਪਰ ਸ਼ਾਮੇ ਢਲ ਗਏ, ਇੱਛਾ ਬਲ ਤੂੰ ਕਿਉਂ ਜਾ ਰਹੀ, ਨੈ ਸਰੋਧ ਕਰ ਰਹੀ ਉਮਕੀ ਤੇ ਟੁਰਨੋ ਵੀ ਨੈ ਤਾਰੀ। ਕਹਿਣ ਲੱਗੇ ਤੇਰੀ ਇਹ ਪਾਣੀ ਲਗਾਤਾਰ ਚੱਲ ਰਿਹਾ ਹੈ, ਤੂੰ ਨੀ ਆਰਾਮ ਕਰਨਾ, ਦੇਖ ਸੈਲਾਨੀ ਤੇ ਪੰਛੀ ਹਨ ਸਭ ਆਰਾਮ ਵਿੱਚ ਆਏ, ਪਰ ਸਾਰੇ ਯਾਤਰੀ ਤੇ ਪੰਛੀ ਆਰਾਮ ਵਿੱਚ ਤੇ ਗਏ ਨੇ, ਪਰ ਮੈਨੂੰ ਸਮਝ ਨਹੀਂ ਆ ਰਹੀ ਪਰ ਤੇਰੀ ਟੋਰ ਅਜੇ ਵੀ ਉਸੇ ਤਰ੍ਹਾਂ ਨਿਰੰਤਰ ਤੂੰ ਕਿਉਂ ਚੱਲ ਰਿਹਾ ਏ। ਤੇ ਉਹਦਾ ਇੱਕੋ ਜਵਾਬ ਸੀ, ਕਹਿਣ ਲੱਗਾ ਸੀਨੇ ਖਿੱਚ ਜਿਨ੍ਹਾਂ ਇਹ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਰੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ। ਉਹ ਕਹਿਣ ਲੱਗੇ ਯਾਦ ਰੱਖਣਾ ਜਿਨ੍ਹਾਂ ਦੀ ਮੰਜ਼ਿਲ ਸੀ ਨੇੜੇ ਘਰ ਨੇੜੇ ਸਨ ਪਹੁੰਚ ਗਏ, ਮੇਰਾ ਘਰ ਹੈ ਸਾਗਰ ਮੈਂ ਲੈ ਬੈਠਾ ਇੱਕ ਸੁਪਨਾ, ਭਈ ਮੈਂ ਨਾ ਤਾਂ ਮਿਲਣਾ ਨਦੀ ਨੂੰ ਨਾ ਮੈਂ ਖੇਤਾਂ ਨੂੰ, ਮੈਂ ਤਾਂ ਸਾਗਰ ਨੂੰ ਮਿਲਣਾ ਜਿੱਥੋਂ ਵਿਛੜ ਕੇ ਆਇਆ ਵਾ, ਜਿੰਨਾ ਚਿਰ ਸਾਗਰ ਨਹੀਂ ਮਿਲਦਾ ਓਨਾ ਚਿਰ ਨਾ ਮੈਂ ਆਰਾਮ ਕਰਾਂ ਤੇ ਨਾ ਮੈਂ ਆਲੇ ਦੁਆਲੇ ਦੇ ਲੋਕਾਂ ਨੂੰ ਵੇਖਾਂ ਕਿ ਲੋਕ ਕੀ ਕਰਦੇ ਕਰਨ। ਕਹਿੰਦੇ ਮੇਰਾ ਉਹਦੇ ਨਾਲ ਪਿਆਰ ਏ, ਜਿੰਨਾ ਚਿਰ ਉਹ ਨਹੀਂ ਮਿਲਦਾ ਓਨਾ ਚਿਰ ਮੇਰੇ ਭਾਗ ਵਿੱਚ ਆਰਾਮ ਕੋਈ ਨਹੀਂ ਗੇ। ਭਾਈ ਵੀਰ ਸਿੰਘ ਕਹਿਣ ਲੱਗੇ ਗੁਰੂ ਕਿਉਂ ਸਿੱਖੋ, ਅਸੀਂ ਤਾਂ ਬਹੁਤ ਵਾਰੀ ਇਹ ਸ਼ਬਦ ਵਰਤਣ ਲੱਗ ਪੈਂਦੇ ਆ ਸਮਾਂ ਪਾਸ ਕਰ ਰਹੇ ਆ। ਕਹਿਣ ਲੱਗੇ ਭੋ ਸਿੱਖ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਤੁਹਾਡੇ ਕੋਲ ਵਿਹਲਾ ਸਮਾਂ ਕਿੱਥੋਂ ਆ ਗਿਆ। ਸਾਹਿਬ ਤਾਂ ਕਹਿੰਦੇ ਨੇ ਸਿੱਧ ਕਿਰਤ ਕਰੇ, ਕਿਰਤ ਤੋਂ ਵਿਹਲਾ ਹੋ ਕੇ ਨਾਮ ਜਪੇ ਤੇ ਓਨਾ ਚਿਰ ਜਾਪਦਾ ਰਹੇ ਜਿੰਨਾ ਚਿਰ ਨਿਰੰਕਾਰ ਦਾ ਧਰਤੂ ਦਿਸਦਾ ਤੇ ਇਹ ਤੇਰੇ ਦੋ ਕਦਮ ਤੁਰ ਕੇ ਥੱਕ ਜਾਂਦਾ ਏ, ਇਹ ਸਾਗਰ ਨੂੰ ਮਿਲਣ ਦੀ ਪਿੱਛੋਂ ਆਸ ਕਰੇਗਾ, ਕਰੋ ਕਿਰਪਾ ਸਾਰੇ ਆਪਣੇ ਅੰਤਰ ਵਿਰਤੀਆਂ ਨੂੰ ਲਿਆਓ, ਗੁਰੂ ਨਾਨਕ ਪਿਤਾ ਦੇ ਨਾਮ ਨਾਲ ਜੁੜ ਕੇ ਗੱਲ ਸ਼ੁਰੂ ਕਰੀਏ ਜੇ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਤੇ ਸਾਹਿਬ ਕਹਿੰਦੇ ਇਹਦੇ ਵਿੱਚ ਤਾਕਤਾਂ ਸ਼ਕਤੀਆਂ ਕਿੰਨੀਆਂ ਨੇ, ਇਹ ਚਾਰ ਅੱਖਰਾਂ ਦਾ ਸ਼ਬਦ ਇਹ ਨਿਰੰਕਾਰ ਨੂੰ ਤੁਹਾਡੇ ਸੀਨੇ ਵਿੱਚ ਪ੍ਰਤੱਖ ਪ੍ਰਗਟ ਕਰ ਦਿੰਦਾ ਹੈ, ਪਰ ਇਹ ਸ਼ਬਦ ਸਾਡੇ ਅੰਦਰ ਹਮੇਸ਼ਾ ਹੀ ਵਸਿਆ ਰਵੇ। ਜਦੋਂ ਇਹ ਸ਼ਬਦ ਕਿਸੇ ਦੇ ਅੰਦਰ ਜਾਂਦਾ ਹੈ, ਉਦੋਂ ਹੀ ਅੰਦਰ ਸਾਡੇ ਤਮਾਮ ਰੱਬ ਦੀਆਂ ਸ਼ਕਤੀਆਂ ਪ੍ਰਗਟ ਹੋਣੀਆਂ ਸ਼ੁਰੂ ਹੁੰਦੀਆਂ ਨੇ। ਬਹੁਤ ਸੋਹਣਾ ਫਕੀਰ ਨੇ ਵਚਨ ਕੀਤਾ ਸਾਧ ਸੰਗਤ, ਕਹਿੰਦੇ ਜਦੋਂ ਸ਼ਬਦ ਅੰਦਰ ਜਾਏਗਾ ਤੁਹਾਡੀਆਂ ਅੱਖਾਂ ਦਾ ਪਾਣੀ ਬਾਹਰ ਵਰਸਣਾ ਸ਼ੁਰੂ ਹੋ ਜਾਏਗਾ, ਅੰਦਰ ਦਰਵੇਗਾ। ਜਿਹੜੇ ਅੱਖਾਂ ਨੇ ਰੋਣਾ ਨਹੀਂ ਸਿੱਖਿਆ ਉਹਦੇ ਪਿਆਰ ਅੰਦਰ, ਤੇ ਇੱਕ ਗੱਲ ਪੱਕੀ ਹੈ ਕੋਈ ਸ਼ਬਦ ਰੱਬ ਦੀ ਕਿਰਪਾ ਨਾਲ ਜ਼ੁਬਾਨ ਤੇ ਆ ਗਿਆ ਹੈ, ਸਿਰ ਦੇ ਅੰਦਰ ਉਹਦੀ ਆਵਾਜ਼ ਜਾ ਰਹੀ ਹੈ, ਸੀਨੇ ਦੇ ਅੰਦਰ ਉਹਦੀ ਧੜਕਣ ਤੇ ਜਾ ਰਹੀ ਹੈ, ਪਰ ਅਜੇ ਸ਼ਬਦ ਨਹੀਂ ਜੇ ਪਹੁੰਚਿਆ। ਇਹ ਕਦੇ ਹੋ ਨਹੀਂ ਸਕਦਾ ਗੁਰੂ ਕੇ ਪਿਆਰਿਓ, ਸ਼ਬਦ ਵਾਹਿਗੁਰੂ ਕਿਸੇ ਦੇ ਅੰਦਰ ਹੋਵੇ ਤੇ ਉਹਦੀਆਂ ਅੱਖਾਂ ਚ ਪਾਣੀ ਬਾਹਰ ਨਾ ਆਵੇ। ਕਹਿਣ ਲੱਗੇ ਉਹਦਾ ਅਸੂਲ ਹੈ ਇਹ ਪਾਣੀ ਉਹਦੇ ਪਿਆਰਾਂ ਦਾ ਮੁਹੱਬਤਾਂ ਦਾ। ਸਾਧ ਸੰਗ ਗਰੀਬ ਨਿਵਾਸ ਪਿਤਾ ਜੀ ਆਖਦੇ ਨੇ ਜਦੋਂ ਇਹ ਕੋਈ ਸ਼ਬਦ ਕਿਸੇ ਦੇ ਸੀਨੇ ਨੂੰ ਛੋਹਦਾ ਹੈ, ਜਦੋਂ ਉਹ ਗੰਭੀਰਤਾ ਨਾਲ ਤੁਰੇ ਤੇ ਪਹਿਲਾਂ ਉਹਦੀਆਂ ਸ਼ਕਤੀਆਂ ਪ੍ਰਗਟ ਹੁੰਦੀਆਂ ਸਾਈ ਦੀਆਂ, ਸਾਈ ਆਪ ਨਹੀਂ ਕਦੇ ਕਿਸੇ ਕੋਲ ਸਿੱਧਾ ਆਉਂਦਾ, ਪਹਿਲਾਂ ਉਹਦੀਆਂ ਤਾਕਤਾਂ ਦਾ ਗਿਆਨ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਨਾ ਨੌਨਿਤ ਅੰਮ੍ਰਿਤ ਪ੍ਰਭ ਦਾ ਨਾਮ ਦੇ ਮੈਂ ਇਸਕਾ ਵਿਸਰਾਮ, ਭਈ ਨੌ ਖਜ਼ਾਨੇ ਤੇਰੇ ਅੰਦਰ ਨੇ। ਗੁਰੂ ਅਮਰਦਾਸ ਪਿਤਾ ਜੀ ਦਾ ਬਚਨ ਹੈ, ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਤਾ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ, ਗੁਪਤ ਰਖਾਇਆ ਗੁਰਦੁਆਰੇ ਲਾਏ ਭਾਪਨੀ ਇਤਨਾ ਦਸਵਾਂ, ਦੁਆਰ ਦਿਖਾਇਆ ਤੇ ਅਨੇਕ ਰੂਪ ਨੌ ਨਵਨਿਰ ਨੌ ਖਜ਼ਾਨੇ ਨੇ ਅੰਦਰ, ਇਸ ਦਾ ਅੰਤ ਜਾਤੀ ਪਾਇਆ। ਕਹਿਣ ਲੱਗੇ ਜਦੋਂ ਉਹ ਕਿਸੇ ਕੋਲ ਆਉਂਦੀਆਂ ਨੇ, ਰਾਤ ਬੇਨਤੀ ਕਰ ਰਿਹਾ ਸਾਂ, ਇਹ ਜਦੋਂ ਅੰਦਰੋਂ ਪ੍ਰਗਟ ਹੋਣ ਤੇ ਗੁਰੂ ਨਾਨਕ ਪਿਤਾ ਦਾ ਪਿਆਰਾ ਸਿੱਖ ਉਦੋਂ ਅਰਦਾਸਾਂ ਕਰਦਾ ਹੈ। ਮੈਂ ਅੱਗੇ ਵੀ ਜ਼ਿਕਰ ਕਰਦਾ ਵਾਂ, ਜਿਹੜਾ ਚੇਤਾ ਕਰੋ ਪੰਜ ਸਾਹਿਬ ਭਾਈ ਰਣਧੀਰ ਸਿੰਘ ਜੀ ਦਾ ਇੱਕ ਪਰਮਾਤਮਾ ਬਾਬੋ, ਉਹਨਾਂ ਨੇ ਨਾ ਤੇਈ ਉਹਨਾਂ ਗੁਰਮੁਖਾਂ ਦਾ ਜੀਵਨ ਲਿਖਿਆ, ਤੇਈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਸ਼ਬਦ ਨੂੰ ਕੀਤਾ ਪਿਆਰ, ਪ੍ਰਤੱਖ ਗੁਰੂ ਜਾਣਿਆ ਨਾਮ ਮਾਣ ਦੀ ਰੰਗਣ ਚਾੜੀ, ਉਹਨੇ ਅੰਦਰ ਜਿਹੜੀ ਕਲਾ ਪ੍ਰਤਾਈ ਇੱਕਦਮ ਕਿਵੇਂ ਵਰਤੀ ਉਹ ਕਲਾ, ਉਹਨੇ ਕਿਹੜੇ ਰੰਗ ਦਿਖਾਏ ਗੁਰੂ ਕੇ ਪਿਆਰੇ। ਉਹਨਾਂ ਨੇ ਤੇਈ ਗੁਰੂ ਕਿਆ ਸਿੱਖਾਂ ਦੇ ਰੰਗਲੇ ਸੱਜਣ ਰੰਗਲੇ ਤੋਂ ਪਾਪ ਜਿਹੜੇ ਸਾਈਂ ਦੇ ਰੰਗ ਵਿੱਚ ਰੰਗੇ ਹੋਏ, ਜਿਨ੍ਹਾਂ ਨੂੰ ਗਰੀਬ ਅਨੁਵਾਦ ਪਿਤਾ ਜੀ ਆਖਦੇ ਨੇ ਇਹ ਮਨ ਰੂਪ ਦੇ ਰੰਗਲੇ ਜਿਹੜਾ ਰੰਗ ਚਾੜਨ ਹੈ, ਉਹਨਾਂ ਤੇਈ ਦਾ ਜ਼ਿਕਰ ਕੀਤਾ ਬਹੁਤਿਆਂ ਚੋਂ। ਉਹਨਾਂ ਚੋਂ ਇੱਕ ਜ਼ਿਕਰ ਕਰਦੇ ਨੇ ਗੁਰੂ ਕੇ ਪਿਆਰੇ ਭਾਈ ਅਰਜਨ ਸਿੰਘ ਦਾ, ਨਾਮ ਜਪਣਾ ਰਲ ਕੇ ਗੁਰਸਿੱਖਾਂ ਨੇ ਅੰਦਰ ਕੋ ਤਾਂਗ ਲਾਤੀ ਬਹੁਤ ਵਧੇਰੇ ਲੱਗੀ ਤਾਂ ਤੇ ਲੋਕਾਂ ਨੇ ਇੱਕਦਮ ਉਹਨਾਂ ਦਾ ਸੁਰਤਾਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਤੁਹਾਡੇ ਕੋਲ ਮਾਟੀ ਦੀ ਰੱਬ ਦਾ ਪਿਆਰ ਆਏਗਾ, ਕੋਈ ਕਹੇਗਾ ਮੇਰੀ ਅਰਦਾਸ ਕਰੋ, ਸੱਚਮੁੱਚ ਪਹਿਲਾ ਬੰਦਾ ਭੱਜਦਾ ਹੈ, ਬਾਅਦ ਵਿੱਚ ਇਹਨੂੰ ਵੀ ਚੰਗਾ ਲੱਗਣ ਲੱਗ ਪੈਂਦਾ ਹੈ, ਇਹਦੇ ਮੂੰਹ ਤੋਂ ਨਿਕਲਿਆ ਵਚਨ ਪੂਰਾ ਹੋ ਗਿਆ, ਕਿਸੇ ਦੀ ਅਰਦਾਸ ਕੀਤੀ ਪੂਰੀ ਹੋ ਗਈ, ਕਿਸੇ ਨੂੰ ਕੁਝ ਕਹਿ ਦਿੱਤਾ ਉਹ ਕਾਰਨ ਉਹਦਾ ਹੋ ਗਿਆ। ਇਹ ਸ਼ਕਤੀਆਂ ਹੁੰਦੀਆਂ ਨੇ, ਲੋਕਾਂ ਨੇ ਘੇਰਾ ਪਾ ਲਿਆ, ਇਹ ਭੱਜ ਗਿਆ। ਰਾਜਪੁਰੇ ਕੋਲ ਜੰਗਲ ਵਿੱਚ ਜਾ ਬੈਠਾ, ਉਧਰ ਕੋਈ ਬੰਦਿਆਂ ਦਾ ਆਉਣ ਜਾਣ ਨਹੀਂ ਸੀ, ਇਹਦਾ ਇੱਕ ਮਿੱਤਰ ਆਏ ਹੋਰ ਦੂਸਰੇ, ਉਹਨਾਂ ਨੂੰ ਪਤਾ ਲੱਗਾ, ਕਹਿੰਦੇ ਤੇਰੇ ਕੋਈ ਮਹਾਂਪੁਰਸ਼ ਰਹਿੰਦੇ ਕੋਈ ਬੜੀ ਘੋਰ ਤਪੱਸਿਆ ਕਰ ਪਏ ਨੇ, ਆਖਿਆ ਮੈਨੂੰ ਕੋਈ ਨਿਸ਼ਾਨੀ ਦੱਸੋ, ਦੱਸੀਆਂ ਤੇ ਪਤਾ ਲੱਗਾ। ਕਹਿਣ ਲੱਗੇ ਤੇ ਮੇਰਾ ਮਿੱਤਰ ਦੀਆਂ ਨਿਸ਼ਾਨੀਆਂ ਨੇ, ਉਹ ਸੀ ਇਸ ਤਰ੍ਹਾਂ ਦਾ, ਪੁੱਛਿਆ ਕਹਿੰਦੇ ਹੁਕਮੇ ਕੋਈ ਜਾ ਕੇ ਨਾ, ਇਹ ਲੱਭਦਾ ਲਬਾਂਦਾ ਉਹ ਜੰਗਲ ਵੱਲ ਚਲਾ ਗਿਆ। ਤਿੰਨ ਪਾਸੇ ਬੰਦ ਸਨ ਝਾੜੀਆਂ ਕੰਡਿਆਂ ਨਾਲ, ਇੱਕ ਪਾਸੋਂ ਮੂਲ ਦੀ ਰਾਹ ਸੀ ਜਿਹੜਾ ਉਹਨੇ ਬੰਦ ਕੀਤਾ ਸੀ। ਸਾਧ ਸੰਗਤ ਉਹਨੇ ਚੌਕੜਾ ਮਾਰਤਾ ਹੋਇਆ ਉਧਰ ਧਿਆਨ ਕਹਿ ਜਿੱਧਰ ਝਾੜਿਆ ਨੇ ਇਹ ਸੱਜਣ ਆ ਕੇ ਪਿੱਛੇ ਨਮਸਕਾਰ ਕਰਕੇ ਬਹਿ ਗਿਆ ਜਦੋਂ ਬੱਚਾ ਏ ਇਸ ਆਸ ਨਾਲ ਕੋਈ ਸਿਮਰਨ ਕਰਦਾ ਨੇ ਜਦੋਂ ਨੇਤਰ ਖੁੱਲਣਗੇ ਭੌਂਕ ਕੇ ਵੇਖਣਗੇ ਉਦੋਂ ਵੇਖ ਲਾਂਗਾ ਇਹ ਮੇਰਾ ਮਿੱਤਰ ਦਾ ਹੀ ਚਿਹਰਾ ਹੈ ਜਾਂ ਕੋਈ ਹੋਰ ਏ ਕਿਉਂਕਿ ਦਿਸਦਾ ਨਹੀਂ ਸੀ ਸਹੀ ਬੈਠਾ ਰਿਹਾ ਪੰਜ ਸੱਤ ਘੰਟੇ ਇਹ ਵੀ ਬੈਠਿਆ ਜਾ ਕੇ ਵੈਸੇ ਤੇਰਾ ਇੱਕ ਬੇਨਤੀ ਕਰਾਂ ਗੁਰੂ ਕੋਲ ਰੱਬ ਦੇ ਪਿਆਰਿਆਂ ਕੋਲ ਕੁਝ ਲੈਣਾ ਪੋਵੇ ਗੱਲਾਂ ਨਾ ਆ ਕੇ ਕਰੇ ਕੋਈ ਆਨਸਰ ਕੁਐਸਚਨ ਕਰਨੇ ਕਰ ਕੋਲ ਉਹਦੇ ਬੈਠ ਕੇ ਗੁਰੂ ਨਾਨਕ ਪਿਤਾ ਨੂੰ ਯਾਦ ਕਰਨਾ ਸ਼ੁਰੂ ਕਰ ਦਿਓ ਜੋ ਕੁਝ ਪੁੱਛਣ ਆਇਓ ਸਤਿਗੁਰੂ ਅੰਦਰੋਂ ਹੀ ਦਰਸਾ ਕੇ ਤੁਹਾਨੂੰ ਘਰ ਧੋ ਦੇਗਾ ਪਰ ਉਹ ਖਮੋਸ਼ ਸਾਡੇ ਕੋਲ ਹੋਇਆ ਨਹੀਂ ਜਾਂਦਾ ਕਿਉਂ ਸਾਨੂੰ ਬੋਲਣਾ ਸੌਖਾ ਹੈ ਤੇ ਚੁੱਪ ਰਹਿਣਾ ਔਖਾ ਹੈ ਆ ਜ਼ੁਬਾਨ ਤੋਂ ਤੇ ਚੁੱਪ ਕਰ ਲਾਂਗੇ ਤੇ ਗੱਲਾਂ ਨਹੀਂ ਕਰਾਂਗੇ ਪਰ ਸਾਧ ਸੰਗ ਮਨ ਨੂੰ ਚੁੱਪ ਕਰਾਉਣਾ ਇਹ ਤਾਂ ਬਹੁਤ ਮੁਸ਼ਕਲ ਹੈ ਮਨ ਨਹੀਂ ਚੁੱਪ ਕਰਨਾ ਪਰ ਜੇ ਕਿਧਰੇ ਇਹਨੂੰ ਆਦਤ ਪੈ ਜਾਵੇ ਅਰਦਾਸਾਂ ਕਰੇ ਪਾਠ ਕਰਨਾ ਸ਼ੁਰੂ ਕਰ ਦੇਵੇ ਅੰਦਰ ਸ਼ਾਂਤ ਹੋ ਜਾਏਗਾ ਲੱਗੇਗਾ ਗੱਲ ਕੁਝ ਨਹੀਂ ਸੀ ਮੈਂ ਤਾਂ ਐਵੇਂ ਸਵਾਲਾਂ ਦਾ ਢੇਰ ਚੱਕੀ ਫਿਰਦਾ ਸਾਂ ਪਰੇਸ਼ਾਨੀ ਚੋਂ ਨਿਕਲਦੇ ਸਵਾਲ ਮਨ ਦੇ ਖੰਡਾਉ ਚੋਂ ਜਿੰਨਾ ਮਨ ਟਿਕੇਗਾ ਉਹਨੇ ਕੋਈ ਸਵਾਲ ਨਹੀਂ ਰਹਿਣ ਦਿਖਾਉਣਗੇ ਸਹਿਜ ਸੁਭਾਈ ਸਤਿਗੁਰੂ ਜਵਾਬ ਦੇ ਕੇ ਤਸੱਲੀ ਕਰਾਈ ਤੁਰੇ ਜਾਣਗੇ ਸਬਾਬ ਨਾਲ ਇਹ ਬੈਠੇ ਨੇ ਗੁਰੂ ਕੇ ਪਿਆਰਿਓ ਜਾ ਕੇ ਉਸ ਰੱਬ ਦੇ ਪਿਆਰੇ ਫਕੀਰ ਕੋਲ ਜਦੋਂ ਪੰਜ ਛੇ ਘੰਟੇ ਬੈਠਾ ਏ ਇਹਨੇ ਸਿਮਰਨ ਕੀਤਾ ਪੁਰਾਣੀ ਰੂਹ ਸੇ ਇਹ ਵੀ ਜਪਣ ਵਾਲੀ ਆਖਿਆ ਵੀ ਇਹਨਾਂ ਦਾ ਕੀ ਪਤਾ ਕਦੋਂ ਉੱਠਣ ਨਾ ਉੱਠਣ ਪੰਜ ਸੱਤ ਘੰਟੇ ਹੋ ਗਏ ਕਣ ਭੁੱਖੇ ਪਿਆਸੇ ਆ ਤੁਮ ਚਲੀਏ ਇਹਨੇ ਖੋੜੀ ਜੀ ਆਪਣਾ ਸਿਰ ਨਵਾਇਆ ਸਿਰ ਨਵਾ ਕੇ ਨਾ ਇਹ ਉੱਠਣ ਲੱਗਾ ਤੇ ਉਸ ਭਾਈ ਅਰਜਨ ਸਿੰਘ ਜੀ ਇਹਨੂੰ ਲੋਕ ਸੰਤ ਜਾਂ ਮਹਾਤਮਾ ਕਹਿ ਕੇ ਯਾਦ ਕਰਦੇ ਸਨ ਹੌਲੀ ਜਿਹੀ ਨੇਤਰ ਖੋਲੇ ਤੇ ਵਾਤ ਦਿੱਤੀ ਕਹਿਣ ਲੱਗੇ ਆ ਜਾ ਸੱਜਣਾ ਮੈਂ ਤੇਰਾ ਹੀ ਮਿੱਤਰ ਹਾਂ ਜੀ ਆ ਹੀ ਗਿਆ ਤੇ ਹੁਣ ਜਾਣਾ ਕੀ ਹੈ ਬੈਠ ਮੈਂ ਵੀ ਗੁਰੂ ਚਰਨਾਂ ਚ ਬੈਠਾ ਤੂੰ ਹੀ ਬਹਿ ਜਾ ਨਾਮ ਜਪ ਜ਼ਿੰਦਗੀ ਐਂ ਗੁਜ਼ਰ ਰਹੀ ਹੈ ਲੋਕਾਂ ਤੋਂ ਡਰਦਾ ਮਾਤਾ ਚ ਲੋਕ ਕੇ ਬੈਠਾ ਵਾ ਲੋਕ ਪਿੱਛੇ ਮਹਿਮਾ ਕਰਨ ਲੱਗ ਪਏ ਸਨ ਪਰ ਕਹਿੰਦੇ ਠੀਕ ਹੀ ਗੱਲ ਇਹ ਵੀ ਕੀਤੀ ਚੁੱਪ ਸਾਰੀ ਰਾਤ ਉਹ ਬੈਠਾ ਰਿਹਾ ਅੱਧੀ ਕੁ ਰਾਤ ਦੇ ਸਮੇਂ ਤੋਂ ਬਾਅਦ ਭਾਈ ਅਰਜਨ ਸਿੰਘ ਉੱਚੀ ਉੱਚੀ ਰੋਣ ਲੱਗ ਪਏ ਬੇਨਤੀਆਂ ਕਰਨ ਗੁਰੂ ਨਾਨਕ ਸਾਹਿਬ ਮੇਰੇ ਤੇ ਤਰਸ ਕਰੋ ਕਿ ਮੈਨੂੰ ਨਹੀਂ ਚਾਹੀਦੀਆਂ ਇਹਨਾਂ ਨੂੰ ਰੋਕੋ ਸਤਿਗੁਰੂ ਨੇ ਤੁਹਾਡੇ ਚਰਨ ਮੰਗੇ ਸਨ ਸਤਿਗੁਰੂ ਨੇ ਤੁਹਾਨੂੰ ਮੰਗਿਆ ਸੀ ਗਰੀਬ ਨਿਵਾਸ ਪਿਤਾ ਮਹਾਰਾਜ ਮੇਰਾ ਜ਼ਿੰਦਗੀ ਦਾ ਨਿਸ਼ਾਨਾ ਸੀ ਕੇਵਲ ਤੇਰੇ ਹੁਕਮਾਂ ਦੀ ਪਾਲਣਾ ਰੋਕੋ ਰੋਵੇ ਤੇ ਉੱਚੀ ਉੱਚੀ ਬੇਨਤੀਆਂ ਕਰੇ ਜਦੋਂ ਘੰਟਾ ਡੇਢ ਇਹਨੇ ਤਰਲੇ ਲਏ ਪਰ ਇਹ ਦੂਸਰਾ ਸੱਜਣ ਡਰ ਗਿਆ ਕੁੜ ਕੀ ਹੋਇਆ ਤੇ ਜੰਗਲ ਇੱਕ ਰੋ ਰਿਹਾ ਹੈ ਕਹਿੰਦਾ ਰੋਕੋ ਨਾ ਤੇ ਕੋਈ ਚੀਜ਼ ਦਿਸਦੀ ਹੈ ਜਿਹਨੂੰ ਇਹ ਰੋਕ ਰਿਹਾ ਹੈ ਇਹ ਕੀ ਕਰ ਰਿਹਾ ਡਰ ਗਿਆ ਪਰ ਜਾਣਾ ਵੀ ਕਿਸੇ ਦੀ ਰਾਤ ਵੇਲੇ ਦਿਨ ਚੜਿਆ ਤੇ ਕਹਿਣ ਲੱਗਾ ਗੁਰਮੁਖਾਂ ਬਾਕੀ ਤਾਂ ਚਲੋ ਛੱਡੋ ਕੀ ਵਾਪਰ ਰਹੇ ਮੈਨੂੰ ਦੱਸ ਪਈ ਅੱਜ ਰਾਤ ਤੇਰੇ ਕੋਲ ਵੀ ਕੋਈ ਨਹੀਂ ਸੀ ਤੂੰ ਬੇਨਤੀਆਂ ਕਰ ਰਿਹਾ ਸੀ ਰੋਕਣ ਲਈ ਆਖ ਰਿਹਾ ਸੀ ਕੌਣ ਤੇਰੇ ਘਰ ਆ ਰਿਹਾ ਸੀ ਕਿਹਨੂੰ ਰੋਕਣ ਦਾ ਯਤਨ ਕਰ ਰਿਹਾ ਸੀ ਕੀ ਕਾਰਨ ਤੇ ਮਾਜਰਾ ਏ ਕਹਿਣ ਲੱਗਾ ਉਹ ਬੋਲਿਆ ਗੁਰੂ ਨਾਨਕ ਗੁਰੂ ਕਲਕੀਆਂ ਵਾਲੇ ਪਿਤਾ ਦੇ ਘਰ ਅੰਦਰ ਬਾਣੀ ਤੇ ਨਾਮ ਦੀਆਂ ਬਰਕਤਾਂ ਬਣੀਆਂ ਨੇ ਕਹਿਣ ਲੱਗੇ ਉਹਦੇ ਸ਼ਬਦ ਨਾਮ ਨਾਲ ਜੁੜੇ ਜਿਹਨੂੰ ਲੋਕੀ ਕਹਿੰਦੇ ਨੇ ਨਾ ਰਿਧੀਆਂ ਸਿਧੀਆਂ ਤਾਕਤਾਂ ਸ਼ਕਤੀਆਂ ਅੱਜ ਉਹ ਆ ਕੇ ਅੰਦਰ ਵੜਨਾ ਚਾਹੁੰਦੀਆਂ ਸਨ ਕਹਿਤੀਆਂ ਸਨ ਸਾਡੀ ਸਾਡੀ ਸੇਵਾ ਲਾਓ ਜੋ ਕਹੇਗਾ ਵਚਨ ਪੂਰਾ ਹੋਏਗਾ ਲੋਕਾਂ ਦੇ ਕੰਮ ਸਿੱਧੇ ਪਾਉਣਗੇ ਜੋ ਚਾਹੇ ਉਹ ਕਰਾਂਗੀਆਂ ਪਰ ਸਾਨੂੰ ਆਪਣੇ ਅੰਦਰ ਥਾਂ ਦੇ ਦੇ। ਮੇਰਾ ਅੰਦਰ ਤੜਪ ਰਿਹਾ ਸੀ ਗੁਰੂ ਨਾਨਕ ਪਿਤਾ ਮਹਾਰਾਜ, ਤੇਰੇ ਬੱਚਿਆਂ ਨੇ ਰਿਧ ਸਿਧ ਅਵਰਾ ਸਾਧ, ਮੇਰੇ ਸਤਿਗੁਰਾਂ ਜਦੋਂ ਇਹ ਆ ਗਈਆਂ ਮੈਂ ਲੋਕਾਂ ਨੂੰ ਚੇਲੇ ਬਣਾਉਣ ਕੋਲ ਤੁਰਾਂਗਾ, ਪਰ ਖੁਦ ਤੇਰਾ ਚੇਲਾ ਨਹੀਂ ਮੈਂ ਬਣ ਸਕਾਂਗਾ। ਸਤਸੰਗਿਓ, ਜਿਹਨੂੰ ਉਹਦੇ ਨਾਲ ਪਿਆਰ ਹੈ ਨਾ, ਉਹਦੇ ਅੰਦਰ ਕਦੇ ਇਹ ਨਹੀਂ ਭਾਵਨਾ ਹੁੰਦੀ ਕਿ ਲੋਕ ਮੇਰੇ ਮਗਰ ਲੱਗਣ, ਉਹਦੀ ਇਹ ਭਾਵਨਾ ਹੈ ਕਿ ਮੈਨੂੰ ਸਤਿਗੁਰੂ ਕਿਵੇਂ ਦਰ ਪ੍ਰਵਾਨ ਕਰ ਲੈਣ। ਪਰ ਜਿਹੜਾ ਉਹਦੇ ਦਰ ਤੇ ਪ੍ਰਵਾਨ ਹੋਏਗਾ, ਜਮਾਨਾ ਉਹਦੀ ਚਰਨਾਂ ਵਿੱਚ ਆ ਕੇ ਝੁਕੇਗਾ। ਸਤਸੰਗ, ਉਹ ਜਿੱਥੇ ਵੀ ਜਾਏਗਾ ਲੋਕ ਆਪਣੇ ਆਪ ਉਹਨੂੰ ਲੱਭ ਕੇ ਪਿੱਛੇ ਆਉਣਗੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਨਾ, ਉਹ ਕਹਿੰਦੇ ਗੁਰੂ ਕੇ ਪਿਆਰਿਓ, ਵੀ ਜੇਕਰ ਕਿਧਰੇ ਦੀਪਾ ਬਣਦਾ ਕੋਈ ਸ਼ਮਾ ਤੇ ਪਤੰਗੇ ਆਪਣੇ ਆਪ ਹੀ ਆ ਕੇ ਸੜਦੇ ਨੇ। ਪੌਲ ਫੁਲ ਖਿੜਿਆ ਪੋਵੇ ਸਹੀ, ਭੌਰੇ ਆਪਣੇ ਆਪ ਹੀ ਆ ਕੇ ਗੁੰਜਾਤਾਂ ਪਾਉਂਦੇ ਨੇ। ਉਹਨਾਂ ਨੂੰ ਕਮਲ ਨੂੰ ਫੁੱਲ ਲੋ ਇਸ਼ਤਿਹਾਰ ਨਹੀਂ ਛਾਪਣੇ ਪੈਂਦੇ। ਸਾਧ ਸੰਗਤ, ਜੇ ਕਿਧਰੇ ਮਿੱਠਾ ਪਿਆਜ ਤੇ ਕੀੜੀਆਂ ਆਪਣੇ ਆਪ ਆਉਂਦੀਆਂ ਨੇ। ਜੇ ਕਿਧਰੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਅੰਦਰੋਂ ਪਿਆਰ ਹੋਵੇ, ਜਮਾਨਾ ਤੁਹਾਡੇ ਚਰਨਾਂ ਚ ਆਪੇ ਆ ਕੇ ਚੁੱਕੇਗਾ, ਤੁਹਾਨੂੰ ਚੁਕਾਉਣ ਦੀ ਲੋੜ ਕੋਈ ਨਹੀਂ। ਪਰ ਹੋਇਆ ਕਿ ਜਦੋਂ ਨਾ ਇਸ ਨੇ ਦੱਸਿਆ, ਕਹਿਣ ਲੱਗਾ ਤਾਕਤਾਂ ਸ਼ਕਤੀਆਂ ਆ ਰਹੀਆਂ ਸਨ, ਤਰਲੇ ਲੈ ਰਿਹਾ ਸਨ ਗਰੀਬ ਨਿਵਾਰ, ਮੇਰ ਕਰ ਮੇਰੇ ਉੱਪਰ, ਸਿੱਧ ਪੋਵਾਂ ਸਿੱਧ ਲਾਈ, ਰਿਧ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾ ਲੋਕ ਕਰਾਕੇ ਪਾਓ, ਮਤ ਦੇਖ ਭੂਲਾ ਵਿਸੜੈ, ਤੇਰਾ ਚੇਤਨਾ ਆਵੇ ਨਾਓ। ਸੱਜਣਾ, ਜੇ ਅੱਜ ਇਹਨੂੰ ਕਬੂਲ ਕਰ ਲੈਂਦਾ ਤੇ ਫਿਰ ਮੇਰੇ ਨਾਲ ਉਹ ਕਾਲ ਹੋਣਾ ਸੀ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕਿਉ ਨਾ ਮੀਤ, ਚਾਲੇ ਤੇ ਥਾਰ ਮਿਲਣ ਕੋ ਵੇਚੇ ਅਟਕਿਓ ਚੀਤ। ਕਹਿਣ ਲੱਗੇ ਤੁਰੇ ਸਾਂ ਤੁਸੀਂ ਵੇਖਦੇ ਹੋ, ਜਦੋਂ ਕੋਈ ਤੁਰਦਾ ਏ ਕੋਈ ਚਾਰ ਕਦਮ ਤੇ ਰੁਕ ਗਿਆ, ਕੋਈ ਗੁਰੂ ਕੇ ਪਿਆਰੋ ਪੰਜਾਹ ਕਦਮਾਂ ਤੇ ਜਾ ਕੇ ਰੁਕ ਗਿਆ, ਲੋਕ ਮਗਰ ਲੱਗ ਗਏ। ਇਹਨੇ ਕੋਲ ਲੋਕਾਂ ਨੂੰ ਖੁਸ਼ ਕਰਨਾ ਸ਼ੁਰੂ ਕਰਨਾ, ਨਾ ਕਿ ਗੁਰੂ ਤੇ ਨਿਰੰਕਾਰ ਨੂੰ ਖੁਸ਼ ਕਰਨਾ ਹੈ। ਇਹਦਾ ਮਤਲਬ ਇਹ ਹੋਇਆ, ਉਹਨੇ ਇਹ ਬੇਨਤੀ ਕੀਤੀ, ਕਹਿਣ ਲੱਗਾ ਇਹ ਯਾਦ ਰੱਖਣਾ ਸੱਜਣਾ, ਨਾ ਤਾਂ ਆਪਣੇ ਜ਼ੋਰ ਨਾਲ ਇਹ ਤਾਕਤਾਂ ਅਸੀਂ ਲਿਆ ਹੀ ਸਕਦੇ ਹਾਂ, ਤੇ ਯਾਦ ਰੱਖਣਾ ਨਾ ਹੀ ਆਪਣੇ ਜ਼ੋਰ ਨਾਲ ਇਹਨਾਂ ਨੂੰ ਰੋਕ ਹੀ ਸਕਦੇ ਹਾਂ। ਦੋਵੇਂ ਗੱਲਾਂ ਬਰਾਬਰ ਦੇ। ਮੈਂ ਰਾਤ ਬੇਨਤੀ ਕੀਤੀ ਸੀ, ਮੇਰੇ ਦੇਹ ਦੇ ਕੋਲ ਨਾ ਕੋਈ ਨਿਤਨੇਮ ਨਾ ਕੋਈ ਭਜਨ ਸਿਮਰਨ, ਇੱਕ ਕਹਿ ਰਿਹਾ ਮੈਂ ਇਹਨਾਂ ਤਾਕਤਾਂ ਨੂੰ ਮੰਨਣਾ ਵਾ, ਦੂਜਾ ਕਹਿੰਦਾ ਮੈਂ ਨਹੀਂ ਮੰਨਦਾ। ਸਾਡੇ ਮੰਨਣ ਜਾਂ ਨਾ ਮੰਨਣ ਨਾਲ ਕੁਝ ਨਹੀਂ ਹੋਣਾ, ਅਰਦਾਸ ਤਾਂ ਇਹ ਕਰੀਏ ਗੁਰੂ ਨਾਨਕ ਮੈਂ ਤੇਰੇ ਚਰਨਾਂ ਨੂੰ ਮੰਨਦਾ ਵਾ ਤੇ ਉਹ ਮਨਾ ਲਵੀ। ਜਦੋਂ ਕੋਈ ਸਰਾਹ ਤੇ ਤੁਰੇਗਾ, ਸਹਿਬ ਕਹਿੰਦੇ ਇਹ ਚਾਰ ਚੀਜ਼ਾਂ ਆਉਣਗੀਆਂ ਤੇਰੇ ਜੀਵਨ ਦੇ ਅੰਦਰ, ਪਰ ਵੇਖ ਜਣਾ ਤੂੰ ਇਹ ਜਦੋਂ ਆਉਣ ਤੇ ਤੇਰੇ ਅੰਦਰੋਂ ਅਰਦਾਸ ਨਿਕਲੇ, ਉਹਦੇ ਮਤ ਦੇਖ ਭੁੱਲਾ ਵਿਸਰੈ, ਤੇਰਾ ਚੇਤਨਾ ਆਵੇ ਨਾ, ਇਹ ਮੇਰੇ ਵਾਹਿਗੁਰੂ ਕਿਧਰੇ ਮੈਂ ਇਹਨਾਂ ਨੂੰ ਦੇਖ ਕੇ ਤੈਨੂੰ ਭੁੱਲ ਨਾ ਜਾਵਾਂ, ਮੈਨੂੰ ਤੇਰਾ ਨਾਮ ਚੇਤਾ ਰਵੇ। ਉਦੋਂ ਵੀ ਸਾਡੇ ਅੰਦਰੋਂ ਆਵਾਜ਼ ਨਿਕਲੇ ਕਿਹੜੇ, ਅਸੀਂ ਵੀ ਰਲ ਕੇ ਉਹ ਮੰਗਣੀ ਹੈ। ਪਹਿਲੇ ਦਿਨ ਤੋਂ ਲੈ ਕੇ ਆਖਰੀ ਪੜਾਅ ਤੱਕ ਸਿੱਖ ਇੱਕ ਦਾਤ ਮੰਗਦਾ ਏ, ਦਾਤਾ ਮੈਨੂੰ ਸਭੋ ਭੁੱਲ ਭਾਵੇਂ ਭੁੱਲ ਜਾਵੇ, ਪਰ ਤੇਰਾ ਨਾਮ ਜਪਣਾ ਨਾ ਮੈਨੂੰ ਕਦੇ ਭੁੱਲੇ, ਕਿਉਂਕਿ ਨਾਮ ਨਹੀਂ ਨਾਤੀ ਨੂੰ ਮਿਲਾਣਾ ਹੈ। ਰਲ ਕੇ ਆਤਮਾ ਦੇ ਵਿਸਰਨਾ ਨਹੀਂ ਦਾਤਾ,
ਗੁਣ ਗਾਵਾਂ ਦਿਨ ਰਾਤ।
ਚਾਹ ਸੱਚਮੁੱਚ ਜੇ ਤਾਂ ਹਰ ਸਿੱਖ ਦੇ ਅੰਦਰ ਖੂ ਕੇ ਗੁਰੂ ਕੇ ਪਿਆਰਿਓ ਤਾਂ ਗਾ ਕੇ ਉਹ ਬਚਨ ਸੱਚੇ ਉਖਣੇ ਵੀ ਗੁਰੂ ਕੋਲ ਸਾਰੇ ਸੁੱਖ ਨੇ ਸੁੱਖ ਦੇ ਤਾਂ ਹੀ ਮੰਨਾਂਗੇ ਵੀ ਸਤਿਗੁਰੂ ਕੋਲ ਕਹਿਣਗੇ ਸਾਨੂੰ ਵੀ ਕੋਈ ਨਜ਼ਰ ਆਉਣ ਤੇ ਸਤਿਗੁਰ ਕਹਿੰਦੇ ਨਜ਼ਰ ਆਉਣੇ ਨਹੀਂ ਗੇ ਗੱਲਾਂ ਬਾਤਾਂ ਨਾਲ ਨਜ਼ਰ ਨਹੀਂ ਆਉਣੇ ਕਿਸੇ ਦੂਸਰੇ ਨੂੰ ਮਤਾਂ ਦੇ ਨਾਲ ਨਜ਼ਰ ਆਉਣਗੇ ਜਦੋਂ ਗੁਰੂ ਦਾ ਸ਼ਬਦ ਤੇਰੇ ਕਹਿੰਦੇ ਦੇ ਅੰਦਰ ਜਾ ਵਸੇਗਾ ਤੇ ਬਚੇਗਾ ਸਤ ਸੰਗੀ ਜਦੋਂ ਜਦੋਂ ਕੋਈ ਸਤਿਮੁੱਚ ਗੁਰੂ ਸ਼ਬਦ ਨੂੰ ਪਿਆਰ ਕਰਦਾ ਹੈਗਾ ਤੇ ਮੈਂ ਕੱਲ ਬੇਨਤੀ ਕਰ ਚੁੱਕਾ ਵਾ ਜਿੱਥੇ ਸਤਿਗੁਰੂ ਕਹਿੰਦੇ ਗੁਰੂ ਸ਼ਬਦ ਨੂੰ ਪਿਆਰ ਕਰੋ ਉਹ ਚਿੰਗਾਰ ਸਤਿਗੁਰੂ ਪ੍ਰਗਟ ਲਈ ਵੀ ਕਹਿੰਦੇ ਕਹਿਣ ਦੂਸਰਾ ਬਚਨ ਜਿਹੜਾ ਕਿ ਅੱਜ ਸਾਂਝਾ ਕਰਨਾ ਸਤਿਗੁਰੂ ਸਾਨੂੰ ਜ਼ਰੂਰੀ ਸਮਝਦਾ ਵਾ ਸਾਡੇ ਖਿਆਲ ਬਣ ਗਏ ਨੇ ਬੜੇ ਬਣਾਏ ਸੀ ਆਪੇ ਨੇ ਅਸੀਂ ਕਹਿੰਦੇ ਹਾਂ ਜਿਹੜਾ ਬੰਦਾ ਰੱਬ ਦੇ ਰਾਹ ਤੇ ਤੁਰਦਾ ਰਹਿਣਾ ਉਹਨੂੰ ਕਦੇ ਕੋਈ ਦੁੱਖ ਨਹੀਂ ਆਉਣਾ ਚਾਹੀਦਾ ਉਹਨੂੰ ਕਦੇ ਕੋਈ ਦੁੱਖ ਤਕਲੀਫ ਨਹੀਂ ਆਉਣੀ ਚਾਹੀਦੀ ਤੁਹਾਡੇ ਵਿੱਚੋਂ ਜਿੰਨੇ ਸੰਗਤ ਚ ਆਏ ਹੋ ਨਾ ਜੇ ਕਿਸੇ ਦਾ ਕੋਈ ਦੋ ਚਾਰ ਮਕੀਨ ਨੇ ਦੋ ਚਾਰ ਸਾਲ ਕੋਈ ਰੋਗ ਨਾ ਦੂਰ ਹੋਵੇ ਸਾਲਾਂ ਦੀ ਗੱਲ ਤੇ ਨੇ ਸੰਗਤ ਚ ਆਉਂਦੇ ਹੋ ਭਾਵੇਂ ਚਲੇ ਐਤਵਾਰ ਹੀ ਆਓ ਤੇ ਤੁਹਾਨੂੰ ਕੋਈ ਦੁੱਖ ਤਕਲੀਫ ਆ ਜਾਵੇ ਤੁਹਾਡੇ ਘਰ ਦੇ ਆਂਢ ਗੁਆਂਢ ਦੀ ਕਹਿਣ ਲੱਗ ਪੈਣਗੇ ਵੀ ਤੈਨੂੰ ਤਾਂ ਨੀ ਦੁੱਖ ਆਉਣਾ ਚਾਹੀਦਾ ਤੂੰ ਤੇ ਗੁਰਦੁਆਰ ਤੇ ਸੰਗਤ ਵਿੱਚ ਜਾਣਾ ਹੈ ਜਰਾ ਸੋਚਿਆ ਜੇ ਅਸੀਂ ਕੀ ਕਹਿ ਤੇ ਕੁੰਤੇ ਹਾਂ ਦੁੱਖ ਸੁੱਖ ਹੈ ਕਿਹੜੀ ਚੀਜ਼ ਦਾ ਨਾਮ ਜਿਹਨੂੰ ਅਸੀਂ ਅੱਜ ਦੁੱਖ ਕਹਿੰਦੇ ਹਾਂ ਉਹ ਕੱਲ ਨੂੰ ਅਸੀਂ ਉਹਨੂੰ ਸੁੱਖ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਜਿਹਨੂੰ ਕਦੇ ਸੁੱਖ ਕਹਿ ਕੇ ਪਿਆਰ ਕਰਦੇ ਹਾਂ ਆਪਣੀ ਜ਼ੁਬਾਨ ਨਾਲ ਵੀ ਉਹਨੂੰ ਦੁੱਖ ਕਹਿੰਦੇ ਹਾਂ ਸਭ ਤੋਂ ਵੱਡਾ ਸੁੱਖ ਮੰਨਦਾ ਮਨ ਵੀ ਪੈਸਾ ਹੋਵੇ ਦੇਖੀ ਗਾ ਜੀ ਜੋ ਕੁਝ ਹੋਏਗਾ ਜਦੋਂ ਪੈਸਾ ਘਰ ਆਇਆ ਨਹੀਂ ਸੀ ਘਰ ਵਿੱਚ ਬੜੀ ਸ਼ਾਂਤੀ ਤੇ ਆਨੰਦ ਬਣਿਆ ਸੀ ਰੱਬ ਨੇ ਇਹਦੇ ਮੂੰਹ ਮੰਗੇ ਟਕੇ ਇਹਨੂੰ ਦਿੱਤੇ ਵੱਡੀ ਦੌਲਤ ਬੱਚੇ ਨਰਕਾਂ ਚ ਪੈ ਗਏ ਦੂਸਰੇ ਪਾਸੇ ਤੂੰ ਕੈਂਸਰ ਦਾ ਰੋਗ ਲੱਗ ਗਿਆ ਕਹਿੰਦਾ ਰੱਬਾ ਸਾਰਾ ਹੀ ਪੈਸਾ ਵਾਪਸ ਲੈ ਲਾ ਏ ਕੈਂਸਰ ਵੀ ਹਟਾ ਕੇ ਤੇ ਬੱਚੇ ਵੀ ਇਹ ਨਾਰਮਲ ਜੀਵਨ ਚ ਆ ਜਾ ਉਦੋਂ ਕਿਉਂ ਪੈਸੇ ਨੂੰ ਭਜਾਉਂਦਾ ਏ ਪਹਿਲਾਂ ਇਹ ਪੈਸੇ ਨੂੰ ਖੁਦ ਮੰਗਦਾ ਸੀ ਬੱਚੇ ਨਾ ਪਾਉਣ ਉਹਦੇ ਲਈ ਮਾਪੇ ਕਿਹੜੇ ਕਿਹੜੇ ਜਫੜ ਨੂੰ ਜਾਣਦੇ ਬੱਚਾ ਜਨਮਿਆ ਖੁਸ਼ੀ ਦੇ ਬਾਜੇ ਵੱਜੇ ਪਰ ਉਹੀ ਬੱਚਾ ਕੱਲ ਨੂੰ ਗੁਰੂ ਕੇ ਪਿਆਰਿਓ ਬਹੁਤ ਵੱਡੇ ਦੁੱਖ ਦਾ ਕਾਰਕ ਬਣਦਾ ਏ ਤੇ ਕਹਿੰਦਾ ਇਹਦੇ ਨਾਲ ਚੰਗਾ ਤੇ ਨਿਪੁੱਤੇ ਹੀ ਰੱਖਦੇ ਤੇ ਨਾ ਹੁੰਦਾ ਸਾਡਾ ਕੋਈ ਸਟੈਂਡ ਨਹੀਂ ਅਸੀਂ ਕਹਿ ਸਕੀਏ ਆਹ ਚੀਜ਼ ਤੇ ਸੌਖ ਏ ਸਤਿਗੁਰੂ ਕਹਿੰਦੇ ਤੈਨੂੰ ਇੱਕੋ ਗੱਲ ਸਮਝਾਈਏ ਯਾਦ ਰੱਖੇ ਦੁਨੀਆਂ ਦੇ ਕਿਸੇ ਵੀ ਅਸੀਂ ਪੜਾਅ ਤੇ ਖਲੋਤੇ ਆ ਨਾ ਬੰਦਾ ਦੁਖੀ ਕਿਉਂ ਏ ਜਿੱਥੇ ਵੀ ਸਾਨੂੰ ਰੱਬ ਨੇ ਰੱਖਿਆ ਜਿਸ ਹਾਲਾਤ ਅੰਦਰ ਅਸੀਂ ਉਹਦੇ ਨਾਲ ਸਹਿਮਤ ਨਹੀਂ ਹੁੰਦੇ ਸਾਨੂੰ ਲੱਗਦਾ ਏ ਇਹਨੂੰ ਛੱਡ ਕੇ ਕੋਈ ਹੋਰ ਡੰਡਾ ਪਕੜਾਂਗੇ ਤਾਂ ਸੁਖੀ ਹੋਵਾਂਗੇ ਰੱਬ ਉਹ ਪਕੜਾ ਦਿੰਦਾ ਏ ਸਾਧ ਸੰਗਤ ਉੱਥੇ ਸੁੱਖ ਨੀ ਨਜ਼ਰ ਆਉਂਦਾ ਮਨ ਕੋਈ ਹੋਰ ਕਲਪਨਾ ਕਰ ਲੈਂਦਾ ਬਸ ਆਹ ਕੰਮ ਹੋ ਜਾਣਾ ਫਿਰ ਬਸ ਆਪਣਾ ਬਹੁਤ ਵਧੀਆ ਚੱਲੇਗਾ ਜ਼ਿੰਦਗੀ ਮੁੱਕ ਜਾਂਦੀ ਤੁਸੀਂ ਡੰਡੇ ਹੀ ਪਰ ਵੱਖਰੇ ਵੱਖਰੇ ਪਕੜਦੇ ਹੋ ਪਰ ਕਦੇ ਸੁੱਖ ਨਹੀਂ ਆਉਂਦਾ ਸਤਿਗੁਰੂ ਕਹਿੰਦੇ ਕਦੇ ਆਉਣਾ ਵੀ ਨਹੀਂ ਜੇ ਚੇਤਾ ਰੱਖਣਾ ਆਪਣੀ ਪਰਿਭਾਸ਼ਾ ਬਦਲੋ ਸਹਿਬ ਕਹਿੰਦੇ ਸੁੱਖ ਮਿਲਣਾ ਤੈ ਸੁੱਖ ਨਾ ਕੀਰੇ ਕਰ ਭਗਤ ਬਿਨਾ ਵਾਹਿਗੁਰੂ ਦਾ ਨਾਮ ਜਪਾਂਗੇ ਅੰਦਰ ਤੋਂ ਸੁੱਖ ਮਿਲੇਗਾ ਉਹ ਜਿਹੜਾ ਸੁੱਖ ਤੁਹਾਨੂੰ ਅੰਦਰੋਂ ਦੱਸੇਗਾ ਸੁੱਖ ਤੇ ਦੁੱਖ ਦੀ ਕੀ ਪਰਿਭਾਸ਼ਾ ਏ ਪਰ ਇਹ ਗੱਲ ਥੋੜੀ ਕੀ ਗਹਿਰੀ ਪਰ ਇਹਨੂੰ ਆਪਣੇ ਸ਼ਬਦਾਂ ਚ ਪਾ ਕੇ ਬਾਹਰ ਮੁਖੀ ਕਰੀਏ ਗੁਰੂ ਸਵਾਰਿਓ ਜਦੋਂ ਨਾ ਗਰੀਬ ਨਿਵਾਸ ਪਿਤਾ ਜੀ ਆਖਦੇ ਨੇ ਇਸ ਰਾਹ ਤੇ ਜਦੋਂ ਕੋਈ ਤੁਰੇਗਾ ਪਰਮੇਸ਼ਰ ਦੇ ਉਹਦੇ ਰਸਤੇ ਦੇ ਅੰਦਰ ਦੁੱਖਾਂ ਦੀਆਂ ਘਟਨਾਵਾਂ ਵੀ ਆਉਣਗੀਆਂ ਸੁੱਖਾਂ ਦੀਆਂ ਵੀ ਘਟਨਾਵਾਂ ਆਉਣਗੀਆਂ ਉਹਨਾਂ ਦੇ ਕੋਲ ਹੋ ਸਕਦਾ ਰੱਬ ਦੀ ਮੌਤ ਬਣੇ ਉਹ ਕਰੋੜਾਂ ਲੋਕਾਂ ਕੋਲੋਂ ਤੁਹਾਡਾ ਸਤਿਕਾਰ ਕਰਾਵੇ ਪਰ ਦੂਸਰੇ ਪਾਸੇ ਹੋ ਸਕਦਾ ਏ ਉਹ ਤੁਹਾਡੇ ਕੋਲੋਂ ਕਰੋੜਾਂ ਲੋਕਾਂ ਤੋਂ ਵਿਰੋਧ ਕਰਵਾਵੇ ਸਾਧ ਸੰਗ ਇਹ ਜਿਹੜਾ ਦੁੱਖ ਤੇ ਸੁੱਖ ਆਉਣਾ ਏ ਜਦੋਂ ਕੋਈ ਸਫ਼ਰ ਤੇ ਨਿਕਲਦਾ ਹੈ ਨਾ ਉਹਦੇ ਰਸਤੇ ਵਿੱਚ ਦ੍ਰਿਸ਼ ਵੱਖ ਵੱਖ ਆਉਂਦੇ ਆਉਂਦੇ ਨੇ ਤੁਸੀਂ ਵੇਖਦੇ ਹੋ ਜਦੋਂ ਸੜਕ ਤੇ ਨਿਕਲਦੇ ਹੋ, ਕਿਧਰੇ ਦਰਿਆਵਲ, ਕਿਧਰੇ ਸੁੱਕਾ ਪਾਣੀ, ਕਿਧਰੇ ਪਾਣੀਆਂ ਲੇਕਾਂ ਨੇੜੇ ਆਉਣਗੀਆਂ, ਕਿਧਰੇ ਉੱਚੇ ਪਹਾੜ ਆਉਣਗੇ। ਜੇ ਤਾਂ ਉਹਨਾਂ ਸਾਰਥਾਂ ਨੂੰ ਵੇਖ ਕੇ ਗੱਡੀ ਚੱਲਦੀ ਰਹੀ ਤੇ ਮੰਜ਼ਿਲ ਤੇ ਪਹੁੰਚਾਂਗੇ। ਰੱਬ ਦਾ ਟੁੱਟੇ ਦਾ ਤੇ ਜੁੜੇ ਦਾ ਕੀ ਫਰਕ ਹੈ? ਟੁੱਟਿਆ ਆਦਮੀ ਉਸ ਘਟਨਾ ਨੂੰ ਪਕੜ ਕੇ ਬੈਠ ਜਾਂਦਾ ਹੈ, ਆਹ ਕਹਿੰਦੇ ਲੇਖ ਆ ਗਈ, ਬਸ ਇੱਥੇ ਬਹਿਣਾ। ਕੌਣ? ਸਾਧ ਸੰਗਤ। ਉੱਥੇ ਰੁਕੇ ਰੁਕੇ ਦਾ ਅੰਤ ਹੋ ਜਾਂਦਾ, ਮੰਜ਼ਿਲ ਨਹੀਂ ਮਿਲਦੀ। ਪਰ ਜੇ ਕਿਧਰੇ ਕੋਈ ਬੁਰਾ ਸੀਨ ਆ ਗਿਆ, ਉਹਦੀ ਰੋਣੇ ਰੋਕ ਕੇ ਬੈਠ ਜਾਂਦਾ ਹੈ। ਪਰ ਜਦੋਂ ਕੋਈ ਸਾਈਕਲ ਜੁੜਦਾ ਹੈਗਾ, ਆ ਨਿੱਕੇ ਮੋਟੇ ਦੁੱਖ ਤਕਲੀਫਾਂ ਤੇ ਕਿ ਜੇ ਉਹਨੂੰ ਪਾਵੇ, ਵੱਡੇ ਤੋਂ ਵੱਡਾ ਉਹ ਰੋਗ ਵੀ ਦੂਰ ਕਰ ਸਕਦਾ ਹੈ। ਪਰ ਉਹਦੀ ਮਰਜ਼ੀ, ਜੇਕਰ ਉਹ ਚਾਹੇ ਤੇ ਉਹ ਰੋਗ ਲਗਾ ਕੇ ਵੀ ਆਪਣੇ ਘਰ ਤੇ ਜਾਣਾ ਚਾਹੇ, ਪਰ ਉਹਦੇ ਅੰਦਰੋਂ ਸ਼ਬਦ ਨਿਕਲਣਗੇ, ਦੁੱਖ ਸੁੱਖ ਤੇਰੀ ਆਗਿਆ ਪਿਆਰੇ। ਉਹ ਕਹੇਗਾ, ਸਾਈਂ ਦੇਖ, ਤੂੰ ਮੈਨੂੰ ਜੋ ਕੁਝ ਵੀ ਦੇਵੇਗਾ ਨਾ, ਮੈਨੂੰ ਪ੍ਰਵਾਨ ਨਹੀਂ, ਜਦੋਂ ਪ੍ਰਵਾਨ ਕਰਾਂਗੇ ਉਹਦੇ ਦੁੱਖ ਨਾਮ ਦੀ ਚੀਜ਼ ਨਾਲ ਤੂੰ ਮੁੱਕ ਜਾਏਗੀ। ਉਹਨੇ ਰਹਿਣਾ ਹੀ ਨਹੀਂ ਉਸ ਘਟਨਾ ਨੇ, ਨਾ ਉਹ ਇਹਨਾਂ ਸੁੱਖ ਜੁੜਿਆ, ਨਾ ਉਹ ਇਹਨਾਂ ਦੁੱਖ ਜੁੜਿਆ। ਹੁਣ ਤੁਸੀਂ ਕੀ ਸੋਚਦੇ ਹੋ? ਭਾਈ ਮਨੀ ਸਿੰਘ ਸਾਹਿਬ ਜੀ ਦਾ ਬਚਪਨ ਜਦੋਂ ਕੱਟਣ ਲੱਗੇ ਨੇ, ਜਦੋਂ ਇਹ ਸਰੀਰ ਦੇ ਉੱਪਰ ਕੋਈ ਵਾਰ ਹੋਇਆ, ਦੁੱਖ ਤੇ ਪੋਏ ਗਾਈਆਂ, ਬੰਨ ਕੱਟਣਾ ਕੋਈ ਸੌਖਾ ਹੈ? ਪਰ ਭਾਈ ਮਨੀ ਸਿੰਘ ਸਾਹਿਬ ਕਲਯੁਗ ਵਾਲੇ ਦੀ ਕਿਰਪਾ ਨਾਲ ਦਲੇਰੀ ਵਿੱਚੋਂ ਨਹੀਂ ਕਹਿੰਦੇ ਵੀ ਦਲੇਰ ਬੜੇ ਇਮਾਦੜ ਤੇ ਕਰੋ ਇਹ ਤਾਂ ਪਿਆਰੋ। ਅਸੀਂ ਪੜ੍ਹਦੇ ਹਾਂ ਅੱਜ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ, ਉਹਦੇ ਵਿੱਚ ਸਾਡੇ ਕੁਝ ਮੁਖੀਆਂ ਨੇ ਬਹੁਤ ਸੇਵਾ ਨਿਭਾਈ, ਸਰਦਾਰ ਕਰਤਾਰ ਸਿੰਘ ਚੱਕਰ ਵਰਗੇ। ਜਦੋਂ ਉਹਨਾਂ ਦਾ ਆਪਰੇਸ਼ਨ ਹੋਣਾ ਹੈ, ਡਾਕਟਰ ਅੱਜ ਤੱਕ ਵੀ ਜਦੋਂ ਆਪਰੇਸ਼ਨ ਕਰਨਗੇ, ਸੁਣ ਕਰਨ ਦਾ ਟੀਕਾ ਤੇ ਦਵਾਈ ਲਾਣਗੇ ਨਾ, ਉਹ ਕਹਿੰਦੇ ਲੋੜ ਨਹੀਂ ਤੂੰ ਆਪਰੇਸ਼ਨ ਕਰ ਲੱਗਦਾ, ਉਹ ਕਹਿੰਦੇ ਕੋਲ ਨਹੀਂ ਸਕਦਾ, ਉਹ ਕਹਿੰਦੇ ਤੂੰ ਕਰ ਜਿਵੇਂ ਲਾਤ ਚਲਾ ਦਿਆ ਤੇ ਮੈਨੂੰ ਕਵੇ। ਉਹ ਅੰਦਰ ਦਲੇਰੀ ਤੇ ਬਹਾਦਰੀ ਹੈ, ਦੁੱਖ ਜਨਮ ਦੀ ਸ਼ਕਤੀ ਹੈ। ਪਰ ਜਿਹੜੀ ਮਹਿੰਗਾ ਕਰ ਰਿਹਾ ਕੁਝ ਉੱਚੇ ਸਤਿਗੁਰੂ ਦੇ ਨਾਮ ਦੇ, ਜਿੱਥੇ ਜਾ ਕੇ ਭਾਈ ਮਨੀ ਸਿੰਘ ਸਾਹਿਬ ਦੀ ਬੰਦ ਬੰਦ ਜਦੋਂ ਕਟਵਾਉਂਦੇ ਨੇ, ਉਹ ਦੁੱਖ ਸਰੀਰ ਤੋਂ ਲੱਗਦਾ ਹੈ। ਭਾਈ ਮਨੀ ਸਿੰਘ ਉਹਨਾਂ ਨੂੰ ਵੇਖਦਾ ਹੈ ਜਿਵੇਂ ਅਸੀਂ ਵੇਖ ਰਹੇ ਹਾਂ ਉਹਨਾਂ ਦੇ ਸਰੀਰ ਨੂੰ, ਉਹ ਵੀ ਉਸੇ ਤਰ੍ਹਾਂ ਇਹਨੂੰ ਵੇਖ ਰਿਹਾ ਸਤਿਗੁਰੂ ਉਹਨਾਂ ਤੋਂ ਤੁਸੀਂ ਉੱਚੀ ਜਗ੍ਹਾ ਤੇ ਲੈ ਜਾਂਦਾ। ਪਰ ਗੁਰੂ ਸਵਾਰਿਓ ਕਈ ਵਾਰ ਨਾ ਮੈਨੂੰ ਸਵਾਲ ਵੀ ਕੋਈ ਇਸ ਤਰ੍ਹਾਂ ਦੇ ਸਾਹਮਣੇ ਪਾਉਂਦੇ ਨੇ, ਇਹ ਸਾਰਾ ਕੁਝ ਹੁੰਦਾ ਹੈ ਕਿ ਐਵੇਂ ਗੱਪਾਂ ਨੂੰ ਪਾਉਣੇ ਪਾਉਂਦੀਆਂ ਨੇ? ਗੱਲ ਵੀ ਸੱਚੀ ਸਾਧ ਸੰਗਤ, ਜੇ ਤਾਂ ਉੱਥੇ ਨਾ ਅਸੀਂ ਰਹਿਣਾ ਹੀ ਦੁਨੀਆਂ ਦੀ ਸੋਚ ਦੇ ਮੁਤਾਬਕ, ਫਿਰ ਤੇ ਗੱਲਾਂ ਅਸੰਭਵ ਜੇ ਨਾ ਕਦੇ ਹੋਇਆ ਤੇ ਨਾ ਸੱਚ ਤਹਿਤ ਨਾ ਹੋਏ ਤਾਂ। ਤੇ ਜੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਬਚਨਾਂ ਨੂੰ ਮੰਨ ਕੇ ਤੁਰਾਂਗੇ ਤੇ ਫਿਰ ਲੱਗੇਗਾ ਵੀ ਸਾਰਾ ਕੁਝ ਸਹਿਜ ਹੈ। ਪਿਛਲੇ ਦਿਨਾਂ ਚ ਨਾ ਜਿਵੇਂ ਰਾਤੀ ਗੱਲ ਚੱਲੀ ਸੀ, ਇੱਕ ਉੱਥੇ ਸਾਡੀ ਵੇਖਿਆ ਕਿ ਬੱਚਾ ਸੱਤਵੀਂ ਕਲਾਸ ਪੜ੍ਹਦਾ ਹੈ, ਤੇ ਸਾਰੇ ਬੱਚਿਆਂ ਨੂੰ ਮਹਾਂਪੁਰਖਾਂ ਨੇ ਗੁਰੂ ਕੀ ਬਾਟ ਨੂੰ ਜੋੜਿਆ ਹੈ, ਤੇ ਉਹ ਕਲਾਸਾਂ ਸਕੂਲ ਵਿੱਚ ਵੀ ਜਾਂਦੇ। ਤੇ ਉਸ ਬੱਚੇ ਨੂੰ ਪੁੱਛ ਲਿਆ, ਬੇਟਾ ਵੀ ਕਿਤਨਾ ਤੂੰ ਪਾਠ ਕਰ ਲੈਂਦਾ ਹੈ? ਕਹਿੰਦਾ ਛੁੱਟੀਆਂ ਉੱਤੇ 40 ਕੁ ਜਪੀ ਸਾਹਿਬ ਦੇ ਪਾਠ ਹੁੰਦੇ ਨੇ, ਜਦੋਂ ਸਕੂਲ ਜਾਣਾ ਉਦੋਂ 60-70 ਤੱਕ ਵੀ ਮਹਾਰਾਜ ਕਢਵਾ ਦਿੰਦੇ ਨੇ। ਕਲਾਸ ਉਹਦੀ ਸੱਤਵੀਂ ਹੈ, ਅੱਠਵੀਂ ਚ ਉਹਨੇ ਹੁਣ ਜਾਟ ਹੈ ਕੋਲ ਗਿਆ ਹੈ, ਤੇ ਕਿਸੇ ਐਪੋ ਦੇ ਪੁਰਸ਼ ਕੋਲ ਗੱਲ ਕੀਤੀ, ਉਮਰ ਉਹਦੀ 60-65 ਸਾਲ ਸੀ, ਉਹਨੂੰ ਸਾਰਾ ਕੁਝ ਭੁੱਲ ਗਿਆ। ਉਹ ਗਿਣਤੀ ਕਰਨ ਲੱਗ ਗਿਆ, ਇੱਕ ਮਿੰਟ ਚ ਕਿੰਨੇ ਪਾਠ ਹੋਣਗੇ, ਹੋ ਸਕਦੇ ਨੇ? ਕਹਿੰਦਾ ਇਹਨੂੰ ਕੰਮ ਪਾਉਣਾ ਪਊਗਾ। ਉਹ ਨਾਲ ਦੇ ਧਰ ਕਰ ਰਿਹਾ ਹੈ, ਉਹ ਕਹਿੰਦਾ ਹੋ ਨਹੀਂ ਸਕਦਾ। ਪਤਾ ਨੀ ਸਾਡੇ ਅੰਦਰ ਕਿਉਂ ਦੇ ਨੇ, ਇਹ ਨੀ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਗੁਆਂਢੀ ਦੇ ਘਰ ਗੁਰੂ ਨਾਨਕ ਦੀ ਮਿਹਰ ਵਾਸਦੀ, ਤੂੰ ਮੇਰੇ ਵੀ ਵਸਾ। ਇਹ ਕਹਿੰਦਾ ਉਹਦੇ ਘਰ ਨਹੀਂ ਹੋ ਸਕਦੀ ਤੇ ਮੈਂ ਵੀ ਨਹੀਂ ਕੰਮ ਕਰਨਾ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਦੀ ਸਿੱਖੀ ਕਮਾਈ ਜਾਂਦੇ, ਸਿੱਖੀ ਕਮਾਉਣ ਵਾਸਤੇ ਤਾਂ ਜੋ ਗੁਰ ਕਹੇ ਸੋਈ ਭਲ ਮਾਨੋ ਕਰ ਕਰ ਤਥਾ ਨਿਰਾਲੀ ਹੋਏਗੀ। ਇਹੀ ਕਾਰਨ ਹੈ ਨਾ ਇਸ ਰਾਹ ਤੇ ਜਦੋਂ ਕੋਈ ਤੁਰਦਾ ਹੈ ਸਿੱਖੀ ਦੇ ਉਹਦੇ ਤੇ ਮੁਸ਼ਕਲਾਂ ਆਉਂਦੀਆਂ, ਪਹਾੜ ਡਿੱਗਦੇ ਨੇ। ਜੇ ਤਾਂ ਅੰਦਰੋਂ ਗੁਰੂ ਸੋਝੀ ਪਾਵੇ ਮੁਸ਼ਕਲਾਂ ਚੋਂ ਲੰਘ ਕੇ ਪਿਆਰੇ ਦੇ ਘਰ ਤੋਂ ਤੁਰਿਆ ਜਾਏਗਾ, ਤੇ ਜੇ ਕਿਧਰੇ ਐਪੋ ਜੇ ਸਮੇਂ ਤੇ ਅੰਦਰੋਂ ਸੇਵਾ ਤੇ ਸਿਮਰਨ ਦੀ ਬਰਕਤ ਘੱਟ ਗਈ ਤੇ ਬੰਦਾ ਨਾਸ ਤੋਂ ਪੂ ਜਾਂਦਾ, ਕਹਿੰਦਾ ਰੱਬ ਦੇ ਰਾਹ ਤੇ ਵੀ ਤੁਰੇ ਆ ਤੇ ਮੁਸ਼ਕਲਾਂ ਤਾਂ ਵੀ ਆਈ ਜਾਂਦੀਆਂ ਨੇ, ਪਰ ਮੇਰੇ ਸਤਿਗੁਰਾਂ ਨੇ ਇਹਨਾਂ ਸਾਧ ਪੁਰਖਾਂ ਨੇ ਸਾਧ ਸੰਗਤ ਐਪੋ ਜੇ ਪੂਰ ਕੇ ਪਾਏ ਨੇ। ਉਹ ਕਹਿੰਦੇ ਮੁਸ਼ਕਲ ਦੁਨੀਆਂ ਨੂੰ ਲੱਗਦੀ ਸਾਨੂੰ ਮੇ ਭਾਈ ਮਨੀ ਸਿੰਘ ਦਾ ਤੇ ਕੋਈ ਜਵਾਬ ਦੇਣਾ। ਉਹਨੂੰ ਪੁੱਛਦੇ ਕੋਈ ਇੱਛਾ, ਕਹਿੰਦਾ ਦੋ ਇੱਛਾ ਤਾਂ ਸਤਿਗੁਰੂ ਦਾ ਨਾਮ ਮੁਕਾ, ਕਹਿੰਦਾ ਪਹਿਲਾਂ ਹੀ ਇਹਨਾਂ ਤੋਂ ਜ਼ਰੂਰ ਤੁਸੀਂ ਪੁੱਛ ਲਿਆ ਏ, ਮਿਸਰੀ ਲਿਆਓ ਜਲਾ ਤਾਂ ਮੂੰਹ ਮਿੱਠਾ ਕਰਾਉਣਾ ਏ, ਤੇ ਜੇਕਰ ਕੋਈ ਹੋਰ ਹੁਕਮ ਦੇਣ ਵਾਲਾ ਉਹਦਾ ਮੂੰਹ ਮਿੱਠਾ ਕਰਾ ਦਈਏ। ਉਹ ਕਹਿਣ ਲੱਗੇ ਜਾਪਦਾ ਡਰਦੇ ਹੋ, ਅਸੀਂ ਕੋਈ ਸਗਨ ਕੋਈ ਘਰ ਦੀ ਵਧਾਈ ਨਹੀਂ ਲੈ ਕੇ ਤੁਹਾਡੇ ਕੋਲ ਆਏ, ਤੁਹਾਨੂੰ ਮੌਤ ਦੇ ਘਾਟ ਉਤਾਰਨਾ ਤੇ ਕੋਈ ਤਰਸ ਜੋ ਖਾਲਕ ਨਾਲ ਉਹੀ ਖਾਲਕ ਤੇ ਬੰਦ ਬੰਦ ਕੱਟਣਾ, ਮੂੰਹ ਮਿੱਠਾ ਕਿਉਂ ਕਰਾਤੇ ਹੋ? ਉਹ ਕਹਿਣ ਲੱਗੇ ਜਲਾਲ ਤੂੰ ਸੋਚ ਕੇ ਦੇਖਣ ਗੱਲ ਕਰ ਰਿਹਾ ਹੈ, ਕਿਸੇ ਬਜ਼ੁਰਗ ਨਾਲ ਨਹੀਂ, ਤੂੰ ਕਲਗੀਆਂ ਵਾਲੇ ਦੇ ਸਿੱਖ ਨਾਲ ਗੱਲ ਕਰ ਪਿਆ ਏ। ਯਾਦ ਰੱਖੇ ਸਾਰੀ ਜ਼ਿੰਦਗੀ ਗੁਰੂ ਨੂੰ ਕੀਤਾ ਹੀ ਪਿਆਰ, ਉਸ ਗੁਰੂ ਨੇ ਜੋ ਮੰਗਿਆ ਉਹ ਸਭੋ ਕੁਝ ਦਿੱਤਾ ਏ। ਪਰ ਹੁਣ ਸਵਾਲ ਇੱਕ ਹੈ, ਅੱਜ ਸਮਾਂ ਆਖਰੀਕ ਹੈ, ਇਹ ਜੀਵਨ ਦਾ ਅੰਤ ਹੋਣਾ ਏ, ਇਹ ਜਦੋਂ ਹੁਣ ਤੂੰ ਬੰਦ ਬੰਦ ਕੱਟੇਗਾ, ਜੇ ਮੇਰੇ ਅੰਦਰੋਂ ਉਸੇ ਤਰ੍ਹਾਂ ਜਪਜੀ ਦੇ ਪਾਠ ਦੀ ਆਵਾਜ਼ ਆਉਂਦੀ ਰਹੀ, ਤੂੰ ਮੈਨੂੰ ਮੇਰਾ ਲੋਹ ਉਠਾਵੇਂ, ਮੇਰੀਆਂ ਅੱਖਾਂ ਤੇ ਜ਼ੁਬਾਨ ਨਾਮ ਦੀ ਲਾਲੀ ਵਿੱਚ ਹੋਰ ਪਿਆਰ ਨਾਲ ਚਮਕ ਪੈਣ, ਤੇ ਕਹਿੰਦੇ ਮੈਨੂੰ ਤਲਗੀਆਂ ਵਾਰ ਇਹਦੀ ਗੋਦ ਮਿਲਣੀ ਸਦਾ ਲਈ, ਜਿਹੜਾ ਮੇਰੇ ਗੁਰੂ ਦੀ ਗੋਦ ਦਵਾਵੇ ਉਹਦਾ ਮੂੰਹ ਮੈਂ ਮਿੱਠਾ ਕਰਾਵਾਂ ਤੇ ਹੋਰ ਕੀ ਕਰਾਂ। ਸਾਰਾ ਕੁਝ ਉਹਨਾਂ ਤੇ ਵਾਪਰਦਾ ਜਿਹੜੇ ਇਸ ਰਾਹ ਨੂੰ ਅੰਦਰੋਂ ਸੱਚਮੁੱਚ ਇਸ ਰਾਹ ਤੇ ਤੁਰ ਕੇ ਅਪਣਾਉਂਦੇ ਕਰਨ। ਤਾਂ ਇੱਕ ਗੁਰੂ ਕੇ ਪਿਆਰ ਤੇ ਨਾ ਬਹੁਤ ਪਿਆਰਾ ਜੀ ਉਹਨੂੰ ਨਾ ਗਾ ਕੇ ਧਾਤਾਂ ਦੇ ਰੂਪ ਦੇ ਅੰਦਰ ਵੀ ਪੜ੍ਹਦੇ ਨੇ, ਕੋਈ ਜਿਉਂਦੇ ਪਰ ਜਾਣਾ ਜੀ ਸਿੱਖੀ ਕਮਾਣੀ ਔਖੀ ਔਖੀ ਕਿਉਂ ਕਹੀ ਸਿੱਖੀ ਕਮਾਣੀ, ਜਿਉਂਦਿਆਂ ਦੀ ਆਪਣੀ ਸੋਚ ਨੂੰ ਮਾਰਨਾ ਆਪਣੇ ਖਿਆਲਾਂ ਨੂੰ ਖਤਮ ਕਰਕੇ ਪੂਰਨ ਤੌਰ ਤੇ ਸਮਰੱਥ ਗੁਰੂ ਜੀ ਦੇ ਸ਼ਬਦ ਨੂੰ ਸਿੱਧਾ ਅੰਦਰ ਆਉਣ ਦੇਣਾ। ਰਾਤ ਬੇਨਤੀ ਕਰ ਰਿਹਾ ਸਾਂ ਗੁਰੂ ਤੇ ਸਾਡੇ ਦਰਮਿਆਨ ਨਾਲ ਤੇ ਦੁਨੀਆਂ ਏ ਨਾਮ ਪਰਿਵਾਰ ਏ, ਸਾਡਾ ਆਪਣਾ ਮਨ ਰੁਕਾਵਟ ਪਾ ਕੇ ਤਲੋਤਾ ਹੈ, ਇਹ ਸਾਨੂੰ ਸਤਿਗੁਰੂ ਨਾਲ ਇਕੱਠਾ ਨਹੀਂ ਹੋਣ ਦੇਂਦਾ, ਇਹਨੂੰ ਪਰੇ ਕਟਾਈਏ। ਤੇ ਗਰੀਬ ਨਿਵਾਸ ਪਿਤਾ ਜੀ ਆਖਦੇ ਨੇ ਪਿਆਰੇ ਸੱਜਣਾ ਇੱਥੇ ਕੁਝ ਸਾਲ ਦੀ ਗਿਣਤੀ ਨੇ, ਇੱਥੇ ਤਾਂ ਬੜੀ ਛੇਤੀ ਕੀ ਤੇਰੇ ਤੇ ਕਿਰਪਾ ਹੋ ਸਕਦੀ ਏ, ਪਰ ਜੇਕਰ ਤੂੰ ਰਹਿਣਾ ਚਾਹਵੇਂ ਤੂੰ ਤੁਰੇ ਸਹੀ ਇਸ ਤਰ੍ਹਾਂ, ਹੁਣ ਪਹਿਲਾਂ ਬੱਚੇ ਨੇ ਤੁਰਨਾ ਫਿਰ ਤੁਰੇ ਰਹਿਣਾ, ਸੁੱਖ ਵੇਲੇ ਵੀ ਰੁਕਣ ਦਾ ਡਾ ਦੇ ਦੁੱਖ ਵੇਲੇ ਵੀ, ਪਰ ਜਿਹੜਾ ਤੁਰਿਆ ਜਾ ਕੇ ਲਗਾਤਾਰ ਸਹਿਬ ਕਹਿੰਦੇ ਨੇ ਉਹਨੂੰ ਇਹ ਤੀਜਾ ਹੁਕਮ ਕਰਦੇ ਨੇ ਗੁਰੂ ਨਾਨਕ ਸਾਹਿਬ, ਹੁਣ ਤੂੰ ਕਿਸੇ ਨੂੰ ਨਾਲ ਲੈ ਕੇ ਤੁਰਨਾ ਹੈ। ਮਹਾਂਪੁਰਖ ਲੋਕ ਦੱਸਦੇ ਆਪ ਤਰਨਾ ਸੌਖਾ ਏ ਪਰ ਕਿਸੇ ਨੂੰ ਤਾਰਨਾ ਬਹੁਤ ਔਖਾ ਹੈ। ਸੁਭਾਵ ਕੇ ਤੁਹਾਨੂੰ ਤਰਨਾ ਆਉਂਦਾ ਪਾਣੀ ਚ, ਤੁਸੀਂ ਤਰੋਗੇ ਆਪ ਜ਼ੋਰ ਲਗਾਓਗੇ ਪੂਰਾ ਕਿ ਲੰਮਾ ਏ ਮਸਾ ਨਿਕਲਣਾ, ਤੁਹਾਨੂੰ ਦਸ ਬੰਦਿਆਂ ਦਾ ਭਾਰ ਬਣ ਲਈਏ ਤੇ ਤੁਹਾਡੇ ਤੇ ਪੈਣਾ ਏ ਨਾ ਸਤਸੰਗ। ਪਰ ਜਦੋਂ ਨਿਰੰਕਾਰ ਕਿਸੇ ਦੀ ਡਿਊਟੀ ਲਾਉਂਦਾ ਹੈ ਤੇ ਕੌਣ ਜਾਓ, ਗੁਰੂ ਨਾਨਕ ਸਾਹਿਬ ਹੁਕਮ ਕਰਦੇ ਨੇ ਤੁਸੀਂ ਆਪ ਕਰਿਓ ਦੂਸਰਿਆਂ ਨੂੰ ਤਾਰੋ, ਉਹਨਾਂ ਨੂੰ ਔਖਾ ਹੈ, ਕਿਉਂ ਜਿਹੜੇ ਜਗਤ ਨੂੰ ਤਾਰਨਾ ਹੈ ਨਾ ਉਹਨਾਂ ਨੇ ਕੋਈ ਪਿਆਰ ਨਾਲ ਨਹੀਂ ਕਹਿਣਾ ਕਿ ਤੁਸੀਂ ਸਾਨੂੰ ਚੰਗੀ ਮੱਤ ਦਿੰਦੇ ਹੋ ਭਈ ਅਸੀਂ ਤੁਹਾਡੇ ਚਰਨਾਂ 'ਚ ਸਿਰ ਰੱਖਾਂਗੇ, ਜਿਹੜਾ ਜਿਤਨਾ ਕੋਈ ਚੰਗੀ ਤੇ ਉੱਚੀ ਮੱਤ ਦੇਵੇਗਾ ਉਹਨੇ ਅਸੀਂ ਉਹਦਾ ਵੱਡੀ ਪੱਧਰ ਤੇ ਵਿਰੋਧ ਕਰਨ ਲਈ ਖੜੋਵਾਂਗੇ। ਆਖਾਂਗੇ ਤੂੰ ਕੁੰਡਾ ਪੌੜੇ, ਗੁਰੂ ਨਾਨਕ ਪਿਤਾ ਮਹਾਰਾਜ ਜੀ ਦਾ ਇੱਕ ਵਚਨ ਚੇਤਾ ਰੱਖਣਾ, ਸੱਚ ਐਪੋ ਜੀ ਚੇਤੇ ਜਿਹਨੂੰ ਅਸੀਂ ਕਦੇ ਵਰਤਮਾਨ ਵਿੱਚ ਕਦੇ ਪ੍ਰਵਾਨ ਨਹੀਂ ਕਰਦੇ। ਜਦੋਂ ਬੀਤ ਚੁੱਕਾ ਹੁੰਦਾ ਨਾ ਸਮਾਂ ਉਦੋਂ ਕੁਰਬਾਨ ਕਰਦੇ ਹਾਂ। ਭਾਈ ਮਨੀ ਸਿੰਘ ਸਾਹਿਬ ਵਰਗੀ ਹਸਤੀ ਅੱਜ ਤੁਹਾਡੇ ਸਾਹਮਣੇ ਖਲੋ ਜਾਏ, ਤੁਸੀਂ ਉਹਦੇ ਨਾਲ ਉਂਗਲਾਂ ਕਰੋਗੇ, ਪਰ ਬੀਤ ਚੁੱਕੇ ਸਮੇਂ ਨੂੰ ਕੁਰਬਾਨ ਕਰਦੇ ਹੋ ਤੁਹਾਨੂੰ ਪਤਾ ਹੀ ਨਾ। ਜਦੋਂ ਗੁਰੂ ਨਾਨਕ ਸਾਹਿਬ ਪਰਮੇਸ਼ਰ ਦੇ ਆਪ ਜਗਤ ਤੇ ਆਏ, ਸਰਵ ਕਲਾ ਸਮਰੱਥ ਨੇ, ਉਹਨਾਂ ਤੇ ਕੋਈ ਸ਼ੱਕ ਨਹੀਂ ਕਿਸੇ ਨੂੰ, ਪਰ ਜਦੋਂ ਉਹ ਧਰ ਕਰ ਜਾਂਦੇ ਤਾਂ ਕੋਈ ਵੱਟੇ ਮਾਰਦਾ, ਕੋਈ ਭੁਗਨਾ ਵਿਤਾਲਾ ਪੈਂਦਾ, ਕੋਈ ਭਾਈ ਮੂਲਿਕ ਵਰਗੇ ਘਰ ਦਾ ਦਰਵਾਜ਼ਾ ਬੰਦ ਕਰਵਾ ਕੇ ਘਰ ਵਾਲੀ ਤੋਂ ਗਵਾਂਢੀ ਕਹਿਣੀ ਧਾਰ, ਐਵੇਂ ਫਕੀਰਾਂ ਦਾ ਘਰ ਵਾਲਾ ਤੁਰ ਜਾਏਗਾ। ਸਾਧ ਸੰਗਤ ਕਦੇ ਕੋਈ ਲੋਕ ਹੈ ਉਹਨਾਂ ਨੂੰ ਪੁਰਾਹੀਆ ਕਹਿੰਦੇ ਨੇ ਸਾਰੇ, ਪਰ ਜਦੋਂ ਨਾ ਸਤਿਗੁਰੂ ਦੀ ਜੋਤੀ ਜੋਤ ਸਮਾ ਗਏ, ਸਮਾਂ ਗੁਜ਼ਰਦਾ ਗਿਆ, ਛੇਵੇਂ ਪਾਤਸ਼ਾਹ ਦਾ ਵਕਤ ਆਇਆ, ਪੰਚਮ ਪਿਤਾ ਦੀ ਸ਼ਹਾਦਤ ਹੋਈ, ਛੇਵੇਂ ਪਿਤਾ ਜੀ ਨੇ ਆਖਿਆ ਕੇਂਦ ਕਰੋ, ਘੋੜੇ ਲਿਆਓ, ਸ਼ਸਤਰ ਲਿਆਓ, ਅਕਾਲ ਦਾ ਤਖ਼ਤ ਬਣਾ ਕੇ ਬਣ ਗਿਆ, ਚੰਗੀਆਂ ਜਵਾਨੀਆਂ ਸਾਨੂੰ ਭੇਟ ਕਰੋ, ਜੰਗਾਂ ਚਾਰ ਕੀਤੀਆਂ। ਜਦੋਂ ਕੋਈ ਕਰਨ ਆਏ ਉਦੋਂ ਪਤਾ ਸਮਾਜ ਕੀ ਕਹਿੰਦਾ ਹੈ, ਕਹਿੰਦਾ ਲੈ ਉਹ ਗੁਰੂ ਨਾਨਕ ਸਾਹਿਬ ਪੂਰੇ ਗੁਰੂ ਸਨ, ਇਹ ਛੇਵੇਂ ਪਾਤਸ਼ਾਹ ਨੇ ਨਵਾਂ ਹੀ ਰਾਹ ਚਲਾ ਦਿੱਤਾ ਹੈ, ਆ ਕੇ ਉਹਨੇ ਤੇ ਫੌਜਾਂ ਰੱਖੀਆਂ ਨੇ, ਫੌਜਾਂ ਰੱਖੀ ਜਾਂਦੇ ਨੇ, ਵੱਡੇ ਸਤਿਗੁਰੂ ਪੂਰੇ ਸਨ, ਉਹ ਤੇ ਸ਼ਾਂਤੀ ਦਾ ਪ੍ਰਚਾਰ ਕਰਦੇ ਸਨ, ਲੋ ਇਹ ਸ਼ਸਤਰ ਲੈ ਕੇ ਆ ਗਏ ਨੇ, ਲੋ ਜੀ ਇਹਨਾਂ ਨੇ ਤਾਂ ਜੰਗਾਂ ਹੀ ਸ਼ੁਰੂ ਕਰ ਦਿੱਤੀਆਂ ਨੇ, ਇਹ ਤੇਰੀ ਸ਼ਿਕਾਰ ਤੇ ਵੀ ਗੁਰਸਿੱਖਾਂ ਨੂੰ ਲੈ ਜਾਂਦੇ ਨੇ, ਇਹ ਤੇਰੀ ਤਖ਼ਤ ਵੀ ਬਣਾਉਣ ਲੱਗ ਪਏ ਨੇ। ਉਦੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਪ੍ਰਵਾਨ, ਹੁਣ ਉਹ ਚੰਗੇ ਹੋ ਗਏ ਪੂਰੇ ਗੁਰੂ, ਹੁਣ ਛੇਵੇਂ ਪਿਤਾ ਨੇ ਪ੍ਰਵਾਨ। ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਸਮਾਂ ਗੁਜ਼ਰਿਆ, ਲੋਕਾਂ ਤੇ ਜ਼ੁਲਮ ਕੋਈ ਕੁਰਬਾਨ ਪਕੜਨ ਵਾਲਾ ਨਹੀਂ ਸੀ, ਕਹਿੰਦੇ ਹੁਣ ਸਾਰੇ ਸਾਧ ਚੁੱਪ ਕਰਕੇ ਬਹਿ ਰਹੇ ਨੇ, ਕੁਰਬਾਨ ਪੜਦੇ ਨੇ, ਉਹ ਪੂਰੇ ਸਨ, ਇਹ ਤਾਂ ਐਵੇਂ ਨੀ ਗੁਰੂ ਦੇ ਨਾਮ ਜਪੀ ਜਾਂਦੇ ਨੇ। ਸਮਾਜ ਦਾ ਇਹ ਰਵੱਈਆ ਹੈ। ਸਤਿਗੁਰੂ ਜੀ ਆਖਦੇ ਨੇ ਜਿਹੜਾ ਸਾਚੇ ਨਾ ਕਦੇ ਉਸ ਵਕਤ ਨੀ ਜਮਾਨਾ ਕਬੂਲ ਕਰਦਾ, ਉਹਨਾਂ ਦੇ ਸਮਾਂ ਗੁਜ਼ਰਨ ਤੋਂ ਬਾਅਦ ਪਰ ਉਹਨਾਂ ਦੀ ਡਿਊਟੀ ਹੈ, ਉਹ ਕਹਿੰਦੇ ਹੁਣੇ ਹੀ ਸਾਰੀ ਦੁਨੀਆ ਵਿਰੋਧ ਵਿੱਚ ਖਲੋਵੇ, ਪਰ ਤੁਸੀਂ ਇਹਨਾਂ ਦਾ ਤਦ ਵੀ ਭਲਾ ਕਰਨਾ ਪੈ। ਜਾਣਦੇ ਹੋ ਨਾ ਸਾਧ ਸੰਗਤ, ਮੇਰੇ ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਭਾਈ ਮਰਦਾਨਾ ਜੀ ਲਾਡਾਂ ਵਿੱਚ ਆ ਕੇ ਕਈ ਵਾਰ ਲਾਟ ਲੜਾਉਂਦੇ, ਤੇ ਇੱਕ ਦਿਨ ਕਹਿ ਦਿੱਤਾ ਜਰੀ ਬਨਵਾਸ ਕੀ ਖੱਟਿਆ ਏ, ਘਰ ਵੀ ਛੱਡਿਆ ਜੇ, ਨਿੱਕੇ ਨਿੱਕੇ ਬੱਚਿਆਂ ਨੂੰ ਛੱਡਿਆ, ਮਾਪੇ ਬਜ਼ੁਰਗ ਬਾਤਾਂ ਮਾਰਦੇ ਰਹਿ ਗਏ, ਸਤਿਗੁਰੂ ਇਹਨਾਂ ਦਾ ਭਲਾ ਕਰਨ ਲਈ ਤੁਸੀਂ ਤੁਰੇ ਹੋ, ਆ ਦੇਖੋ ਕੋਈ ਛੋਟੇ ਚੁੱਕੀ ਹੁੰਦਾ ਜੇ ਤੇ ਕੋਈ ਵੱਟੇ ਤੇ ਕੋਈ ਪੱਥਰ, ਚੱਲੀਏ ਧਾਰ। ਸਾਹਿਬ ਕਹਿਣ ਲੱਗੇ ਮਰਦਾਨਿਆ ਜਿਹੜੇ ਨਿਰੰਕਾਰ ਨੇ ਇਹਨਾਂ ਨੂੰ ਪ੍ਰੇਰਿਆ, ਉਹਨੇ ਸਾਨੂੰ ਹੁਕਮ ਕੀਤਾ ਵੀ ਇਹਨਾਂ ਦਾ ਭਲਾ ਕਰਨਾ ਹੈ, ਨਾ ਇਹ ਆਪਣੀ ਆਦਤ ਛੱਡ ਸਕਦੇ ਤੇ ਨਾ ਅਸੀਂ ਆਪਣੇ ਅਸੂਲ ਛੱਡੀਏ। ਯਾਦ ਰੱਖੀ ਮਰਦਾਨਿਆ ਕਾਦਰ ਦੀ ਕੁਦਰਤ ਦਾ ਨਿਜਮ ਹੈ, ਕੰਡਿਆਂ ਵਾਲੇ ਰੁੱਖਾਂ ਨੂੰ ਕਦੇ ਵੱਟੇ ਨਹੀਂ ਪੈਂਦੇ, ਵੱਟੇ ਹਮੇਸ਼ਾ ਮਿੱਠੇ ਫਲਦਾਰ ਬੇਲੀਆਂ ਆਦਤ ਰੁੱਖਾਂ ਨੂੰ ਪੈਂਦੇ ਨੇ, ਜੇ ਰੁੱਖ ਨੂੰ ਵੱਟੇ ਵੱਜਣ ਤੇ ਮਿੱਠਾ ਫਲ ਦੇਵੇ, ਜੇ ਰੱਬ ਦੇ ਪਿਆਰੇ ਨੂੰ ਇਹ ਵੱਟੇ ਵੱਜਣ ਤੇ ਦਾ ਫਰਜੇ, ਇਹ ਰੱਬ ਨਾਲ ਜੋੜ ਕੇ ਗਾਂ ਤੁਰੇ ਉਹਨਾਂ ਨੂੰ ਔਖਾ ਹੀ ਨਾ। ਸਾਧ ਸੰਗ ਅਸੀਂ ਤੇ ਆਪਣੀ ਗੱਲ ਕਰਦੇ ਹਾਂ ਕਿ ਸਾਨੂੰ ਧਰਮ ਦੇ ਰਾਹ ਤੇ ਤੁਰਿਆਂ ਕੋਈ ਦੁੱਖ ਤਕਲੀਫ਼ ਨਾ ਆਵੇ, ਜੇ ਆ ਗਈ ਗੁਰੂ ਨਾਨਕ ਸਾਹਿਬ ਤੂੰ ਆਪਣੇ ਘਰ ਆ ਜੀ, ਅਸੀਂ ਹੋਰ ਰਸਤਾ ਲੁਕਾਂਗੇ। ਸਾਹਿਬ ਕਹਿੰਦੇ ਤੁਹਾਡੀਆਂ ਡਿਊਟੀਆਂ ਇਹ ਨੇ, ਤੁਹਾਨੂੰ ਜਗਤ ਵੀ ਦੁੱਖ ਦੇ ਕੇ ਬੇਲੋੜਾ, ਤੁਸੀਂ ਤਾਂ ਵੀ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਪਰ ਇਹ ਗੁਰਦੁਆਰੇ ਚ ਕਹਿਣਾ ਸੌਖਾ ਹੈ, ਅਰਦਾਸ ਲਈ ਪ੍ਰੈਕਟੀਕਲ ਕਰਨ ਲਈ ਆਖੀ ਦਾ ਲੋਕ ਕਰਨ ਚ ਬੜਾ ਫਰਕ ਹੈ। ਭਲਾ ਇਹਨੇ ਕਈ ਮੈਂ ਤੇ ਚਾਰ ਸੁਣਾਵਾਂ ਨਾ, ਤੂੰ ਚਾਰ ਜੇ ਨਾ ਸੁਣਾਇਆ ਤੇ ਮੈਨੂੰ ਬਹਾਦਰ ਸੂਰਮਾ ਕੌਣ ਕਹੇਗਾ। ਸਾਹਿਬ ਕਹਿੰਦੇ ਅੰਤਾਰ ਤੈਨੂੰ ਸੂਰਮਾ ਖਵਾ ਕੇ ਮਾਰ ਪਿਆ ਜੀ, ਰੱਬ ਦੀ ਨਿਗਾਹ ਤੇਰੀ ਕੌਡੀ ਦੀ ਕੀਮਤ ਨਹੀਂ ਹੋ। ਸਤਿਗੁਰੂ ਦੀ ਕਿਰਪਾ ਕਰਦੇ ਨੇ ਸਾਧ ਸੰਗਤ, ਗੁਰੂ ਨਾਨਕ ਸਾਹਿਬ ਤੁਰੇ ਨੇ, ਪੰਚਮ ਪਿਤਾ ਦੀ ਸ਼ਹਾਦਤ ਹੋਈ ਹੈ, ਗੁਰੂ ਤੇਗ ਬਹਾਦਰ ਪਿਤਾ ਜੀ ਨੇ ਬਾਂਹ ਪਕੜੀ ਗਰੀਬਾਂ ਦੀ ਸ਼ਹਾਦਤ ਹੋਈ ਹੈ, ਪਰ ਕਲਗੀਆਂ ਵਾਲੇ ਪਿਤਾ ਮਹਾਰਾਜ ਕਿਹੜਾ ਦਿਨ ਹੈ ਜਿਹੜਾ ਉਹਨੇ ਉਹਨਾਂ ਦੇ ਉੱਪਰ ਜਮਾਨੇ ਨੇ ਹਕੂਮਤ ਨੇ ਉਹਨਾਂ ਤੇ ਦੁੱਖ ਵਾਲਾ ਸਮਾਂ ਨਾਲ ਕਰਦਾ ਪੋਵੇ, ਪਰ ਤੁਸੀਂ ਇੱਕ ਵੀ ਘਟਨਾ ਨਹੀਂ ਦਿਖਾ ਸਕਦੇ ਜਿੱਥੇ ਤਲਗੀਆਂ ਵਾਸਤੇ ਨੇ ਗਿਲਾ ਤੇ ਸ਼ਿਕਵਾ ਕੀਤਾ ਹੋਵੇ ਜਾਂ ਰੱਬ ਤੇ ਕੀਤਾ ਹੋਵੇ ਜਾਂ ਲੋਕਾਂ ਤੇ ਕੀਤਾ ਹੋਵੇ, ਫਿਰ ਲੋਕੋ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ? ਜਾਂ ਤਲਗੀਆਂ ਵਾਲੇ ਕਹਿ ਨਿਰੰਕਾਰ, ਤੂੰ ਕਿਉਂ ਸਾਨੂੰ ਇਸ ਤਰ੍ਹਾਂ ਦੇ ਨਾਲ ਭਲਾ ਕਰਦੇ ਹਾਂ? ਇਹਨਾਂ ਨੇ ਕਿਧਰੇ ਪਿਤਾ ਸ਼ਹੀਦ, ਕਿਧਰੇ ਮਾਤਾ, ਕਿਧਰੇ ਬੱਚੇ, ਅਨੰਦਪੁਰ ਸਾਹਿਬ ਖੁਸ ਗਿਆ, ਇਹ ਸਾਰਾ ਕੁਝ ਕੀ ਖੋ ਲਿਆ ਏ? ਨੇ ਸਾਧ ਸੰਗਤ ਉਹ ਗਿਲੇ ਤੇ ਸ਼ਿਕਵੇ ਕੋਈ ਨੀ ਕਰ, ਉਸ ਤਰ੍ਹਾਂ ਇਸ ਰਾਹ ਤੇ ਤੁਰ ਰਹੇ ਕਰਨ, ਉਹ ਆਪ ਪਰਮੇਸ਼ਰ ਨੇ। ਪਰ ਜਿਨ੍ਹਾਂ ਨੇ ਉਹਨਾਂ ਨੂੰ ਪਿਆਰ ਕੀਤਾ ਨਾ, ਸਤਿਗੁਰੂ ਜੀ ਆਖਦੇ ਤੁਹਾਡੇ ਰਾਹ ਚ ਵੀ ਸਾਰਾ ਕੁਝ ਹੋਏਗਾ, ਪਹਿਲਾਂ ਤਰਨਾ ਔਕਾ, ਫਿਰ ਜਦੋਂ ਕੋਈ ਪ੍ਰਵਾਨ ਹੋਵੇ ਉਹਨੂੰ ਜਿਹੜਾ ਤਾਰਨ ਵੀ ਤੁਰੇਗਾ ਨਾ, ਉਹਨੂੰ ਤੁਸੀਂ ਬ੍ਰਹਮ ਗਿਆਨੀ ਕਹੋ, ਉਹਨੂੰ ਮਹਾਂਪੁਰਖ ਕਹਿ ਕੇ ਸਤਿਕਾਰ ਦੇਵੋ, ਉਹਨੂੰ ਪੂਰਨ ਗੁਰਸਿੱਖ ਕਹਿ ਕੇ ਪਿਆਰ ਨਾਲ ਯਾਦ ਕਰੋ। ਸ਼ਬਦ ਸਤਿਗੁਰਾਂ ਨੇ ਵਰਤੇ ਸਾਰੇ, ਪਰ ਉਸ ਨਾਲ ਇਹ ਸਾਰਾ ਕੁਝ ਵਾਪਰੇਗਾ ਹੀ ਵਾਪਰੇਗਾ। ਪਰ ਉਹਨੂੰ ਇਹ ਸਾਰਾ ਕੁਝ ਗੁਰੂ ਕੇ ਪਿਆਰੋ ਬੁਰਾ ਨਹੀਂ ਲੱਗਦਾ, ਉਹਨੂੰ ਚੰਗਾ ਲੱਗਦਾ ਹੈ। ਅੱਜ ਪਤਾ ਨੀ ਕਿਉਂ ਸਾਧ ਸੰਗਤ ਦੋਸਤ ਗਿਆਨੀ ਬਾਬਾ ਪ੍ਰਣਾਮ ਸਿੰਘ ਤੇ ਇੱਕ ਭਾਈ ਰਣਧੀਰ ਸਿੰਘ ਸਾਹਿਬ ਇਹ ਗੱਲਾਂ ਸਾਡੇ ਨੇੜੇ ਦੀਆਂ ਵੀ ਕਰਦੇ ਨੇ, ਦੂਸਰੇ ਪਾਸੇ ਸਤਿਗੁਰੂ ਜੀ ਦੇ ਦਰ ਨਾਲ ਜੋੜਨ ਲਈ ਸਾਨੂੰ ਤੋਰਨ ਲਈ ਮਦਦ ਵੀ ਇਹਨਾਂ ਨੇ ਬੜੀ ਕੀਤੀ ਹੈ। ਪਰ ਯਾਦ ਰੱਖਣਾ, ਉਸ ਤੋਂ ਅਗਲਾ ਸਫ਼ਰ ਉਹਨਾਂ ਨੇ ਮਾਣਿਆ ਤੇ ਬਾਕੀ ਰੱਬ ਦੇ ਪਿਆਰ ਕਹਿੰਦੇ ਕਿੱਥੋਂ ਤੱਕ ਸਾਡੀ ਤਾਂ ਪਹੁੰਚ ਨਹੀਂ, ਪਰ ਉਹਨਾਂ ਦੀ ਗੱਲ ਸਾਡੇ ਛੇਤੀ ਪਕੜ ਵਿੱਚ ਆਉਂਦੀ ਹੈ। ਮੈਂ ਬੇਨਤੀ ਕਰ ਲੱਗਾ ਸਾਂ ਸਾਧ ਸੰਗ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੇਲ ਵਿੱਚ ਸਨ ਤੇ ਕਹਿਣ ਲੱਗੇ ਪਹਿਲਾਂ ਨਾਨਕ ਵੱਲ ਪਾਠ ਰੱਖਿਆ ਏ, ਹੁਣ ਤੁਸੀਂ ਨਾ ਉਸ ਕੋਲ ਮਿੱਟੀ ਦਾ ਤੇਲ ਲੰਬਾ ਲਿਆ ਕਰੋ। ਕਹਿੰਦੇ ਕਾਰਨ, ਕਹਿੰਦੇ ਇੱਕ ਤਾਂ ਉਹਦੀ ਸਮੈਲ ਮਾੜੀ ਏ, ਕਹਿੰਦੇ ਉਹ ਜਦੋਂ ਪਾਠ ਚੱਲਦਾ ਏ ਅਸੀਂ ਜੇਲ ਚੋਂ ਬੈਠੇ ਵੀ ਇੱਥੇ ਆ ਕੇ ਨਾ ਉਹ ਪਾਠ ਸੁਣਦੇ ਆ, ਤੇ ਸ਼ਹੀਦ ਸਿੰਘ ਵੀ ਆ ਕੇ ਸੁਣਦੇ ਨੇ, ਤੇ ਸਾਰਿਆਂ ਨੂੰ ਔਖਾ ਹੋ ਗਿਆ ਸੀ ਤੇ ਬਹਿਣਾ, ਮਿੱਟੀ ਦਾ ਤੇਲ ਨੀ ਘਿਓ ਲਾ ਲਓ। ਗੁਰੂ ਕੇ ਪਿਆਰੇ ਸਿੰਘ ਬੈਠੇ ਨੇ, ਟਕਸਾਲ ਵਿੱਚ ਵੀ ਸ਼ੁਰੂ ਤੋਂ ਲੈ ਕੇ ਬਚਪਨ ਤੋਂ ਸੁਣਦੇ ਸਾਂ, ਮਿੱਟੀ ਦੇ ਤੇਲ ਦੀ ਜਗ੍ਹਾ ਤੇ ਘਿਓ ਦੀ ਵਰਤੋਂ ਕਰੋ। ਸਾਡਾ ਸਵਾਲ ਇਹ ਨੀ ਵੀ ਘਿਓ ਦੀ ਜੋਤ ਜਲਾ ਕੇ ਰੱਬ ਖੁਸ਼ ਹੋ ਜਾਂਦਾ ਏ, ਮਿੱਟੀ ਦੇ ਤੇਲ ਦਾ ਨਹੀਂ ਸਵਾਲ ਏ, ਇਸ ਵਾਤਾਵਰਣ ਨੂੰ ਸ਼ੁੱਧ ਕਰਨ ਦਾ ਉਹਦੇ ਮਗਰ ਭਾਵਨਾ। ਉਹ ਕਹਿਣ ਲੱਗੇ ਕਿਹੋ ਜਿਹੀਆਂ ਗੱਲਾਂ ਭਾਈ ਸਾਹਿਬ ਕਰਦੇ ਹੋ, ਜੇਲਾਂ ਚ ਬੈਠੇ ਹੋ, ਦੁੱਖ ਪਾ ਰਹੇ ਹੋ, ਕਿਤਨੇ ਹੋਰ ਮਹਾਤਮਾ ਨੇ, ਜੇ ਤੁਹਾਡੇ ਕੋਲ ਇਹ ਤਾਕਤ ਏ ਵੀ ਜੇਲਾਂ ਚੋਂ ਚੱਲ ਕੇ ਪਿੰਡ ਪਾਠ ਸੁਣ ਸਕਦੇ ਹੋ, ਕਹਿੰਦੇ ਸ਼ਹੀਦਾਂ ਦੀ ਗੱਲ ਤਾਂ ਵੱਖਰੀ ਰਹਿਣ ਦਿਓ ਨਾ, ਪਤਾ ਨੀ ਸਿੱਖਾਂ ਸੁੱਤੇ ਸੁੱਤੇ ਬਹੁਤ ਕੁਝ ਕਰਦੇ ਆ। ਜੇ ਸ਼ਹੀਦ ਬੰਦੇ ਹੀ ਕੌਣ ਸਾਡੇ ਵਾਂਗੂ, ਜਾਂ ਸਾਡੇ ਵਰਗੇ ਹੀ ਕੰਮ ਕਰ ਸਕਦੇ, ਉਹਨੂੰ ਤੇ ਉਹਨਾਂ ਨੂੰ ਗੁਰੂ ਦੀ ਕੰਜੂਰੀ ਚ ਦੂਜਾ ਥਾਂ ਕਿਉਂ ਦਿੰਦੇ ਹੋ? ਪਹਿਲਾਂ 10 ਗੁਰੂਆਂ ਨੂੰ ਚੇਤਾ ਕਰਕੇ ਸਾਹਿਬਾਂ ਨੂੰ, ਫਿਰ ਉਹਨਾਂ ਨੂੰ ਇੱਕਦਮ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਹੋ, ਉਹਨਾਂ ਨੂੰ ਯਾਦ ਕਰਕੇ ਪ੍ਰਣਾਮ ਕਰਦੇ ਹੋ, ਕੋਈ ਗੱਪ ਮਗਰ ਵੱਡੀ ਪੈਂਦੀ ਏ। ਸ਼ਹੀਦ ਦੀ ਨਾ ਕਦੇ ਮੌਤ ਹੁੰਦੀ, ਨਾ ਉਹ ਕਦੇ ਕਿਸੇ ਦਾ ਬੁਰਾ ਕਰਨ, ਉਹਨਾਂ ਨੇ ਕੇਵਲ ਭਲਾ ਹੀ ਭਲਾ ਕਰਨਾ ਹੈ। ਖੈਰ ਉਹ ਤਾਂ ਉਹ ਜਾਣਨ ਸਤਿਗੁਰੂ ਦੇ ਨਾਲ ਜਿਵੇਂ ਜਿਵੇਂ ਗੱਲ ਅਸੀਂ ਆਪਣੀ ਕਰਨੀ, ਤੁਸੀਂ ਤੁਰਨਾ ਸਿੱਖੀ ਦੇ ਰਾਹ ਤੇ, ਇਹਨੂੰ ਪਿਆਰ ਨਾਲ ਅਪਣਾ ਕੇ ਤੁਰੀਏ। ਗੱਲ ਬਹੁਤ ਹੀ ਕਰਦੇ ਹਾਂ ਸਾਧ ਸੰਗ ਉਹਨਾਂ ਨੂੰ ਕਹਿੰਦੇ ਜੀ, ਤੁਸੀਂ ਜੇ ਜੇਲਾਂ ਚੋਂ ਪਾਠ ਸੁਣਨ ਲਈ ਆ ਸਕਦੇ ਹੋ, ਜੇ ਤੁਸੀਂ ਕਹਿੰਦੇ ਹੋ ਆਉਂਦੇ ਹਾਂ, ਤੇ ਤੁਸੀਂ ਜੇਲਾਂ ਚ ਦੁੱਖ ਤਾਂ ਜਿਹੜੀ ਭੋਗਦੇ ਹੋ, ਭਲਾ ਉਦੋਂ ਹੀ ਕਿਉਂ ਨੀ ਤੁਸੀਂ ਆ ਜਾਂਦੇ ਬਾਹਰ ਜੇਲ ਚੋਂ? ਇੰਨੇ ਸੰਤਾਪ ਤੇ ਮੁਸੀਬਤਾਂ ਝੱਲਦੇ ਹੋ, ਆ ਨੀ ਸਕਦੇ? ਕਹਿਣ ਲੱਗੇ ਜੇ ਆ ਨੀ ਸਕਦੇ ਤੇ ਇਹ ਗੱਲ ਝੂਠੀ ਏ, ਤੇ ਜੇ ਝੂਠ ਏ ਤੇ ਬੋਲਣ ਦੀ ਕੀ ਲੋੜ ਏ? ਤੇ ਭਾਈ ਸਾਹਿਬ ਜੀ ਨੇ ਜਵਾਬ ਦਿੱਤਾ ਬੜਾ ਪਿਆਰਾ, ਕਹਿਣ ਲੱਗੇ ਇਹਦੇ ਚ ਦੋ ਗੱਲਾਂ ਪੈਂਦੀਆਂ ਜੀ। ਦੋ ਸਾਧ ਸੰਗਤ ਅਸੀਂ ਬਹੁਤ ਸਾਰਾ ਨਾ ਕਈ ਵਾਰ ਕੰਫਿਊਜ਼ਨ ਤਾਂ ਪਾ ਕੇ ਬਹਿ ਜਾਂਦੇ ਹਾਂ, ਜਿਹੜੀਆਂ ਗੱਲਾਂ ਤਾਂ ਮੇਰੇ ਤੇ ਲੈਵਲ ਤੇ ਸਾਥ ਉਤਰਨ, ਪਹਿਲਾਂ ਇਹ ਗੁਰਮਤ ਤੇ, ਤੇ ਜਿਹਨਾਂ ਨੇ ਉਹ ਜਪੇ ਨਾਮ ਦਿਨ ਰਾਤ ਜਿਹੜੀਆਂ ਉਹਨਾਂ ਦੇ ਲੈਵਲ ਤੇ ਵਾਪਰਦੀਆਂ ਨੇ, ਤੇ ਇੰਨੀਆਂ ਗਾਪੀ ਜੀ ਕੁਝ ਨੀ ਜਿਪੁੰਦਾ। ਤਾਂ ਤਾਂ ਸਿੰਘ ਆਪਸ ਵਿੱਚ ਟਕਰਾਉਂਦੇ, ਹੋਰ ਇਹਨਾਂ ਨੂੰ ਕੀ ਏ? ਸਾਧ ਸੰਗ ਇੱਕੋ ਗੁਰੂ ਦੇ ਪੁੱਤਰ ਕੌਣ, ਟਕਰਾਅ ਕਿਉਂ ਦਿੱਤੇ? ਪਿਆਰ ਦਲਵਕੜੀ ਚਾਹੀਦੀ ਸੀ। ਸਾਹਿਬ ਕਹਿੰਦੇ ਨੀ ਐਸੀ ਨਾ ਗਲਤੀ ਕਰੀਏ, ਜਿਹੜੀ ਜਿਹੜੀ ਕਲਾਸ ਸਤਿਗੁਰਾਂ ਨੇ ਤਸ ਕਰਕੇ ਬਿਠਾਇਆ ਕੋਈ ਸਤਿਕਾਰ ਯੋਗ ਹੈ। ਵੱਡਿਆਂ ਨੂੰ ਚੁੱਕੀਏ, ਜਿਹੜੇ ਪਿੱਛੇ ਨੇ ਉਹਨਾਂ ਨੂੰ ਪਿਆਰ ਕਰੀਏ, ਅਗਲਿਆਂ ਕੋਲ ਤਰਨਾ ਕੀਏ, ਸਾਡੀ ਵੀ ਮਦਦ ਕਰੋ। ਸਾਹਿਬ ਕਹਿੰਦੇ ਸੰਤ ਸਾਹ ਇਹ ਪ੍ਰੇਮ ਕੇ ਤਰ ਕਿਰਪਾ ਦੀਆ ਮਿਲਾਏ। ਜਿਹੜੇ ਪਿੱਛੇ ਨੇ ਕਹਿੰਦੇ ਉਹਨਾਂ ਨੂੰ ਨਫ਼ਰਤ ਨਾ ਕਰੋ ਕਿ ਨਿਤ ਨੇਮੀ ਨਹੀਂ ਫਲਾਟੇ ਢਿੰਗੜੇ ਵੀ ਨਹੀਂ ਕਹਿੰਦੇ। ਹੋ ਸਕਦਾ ਤੁਹਾਡੇ ਪਿਆਰ ਦੇ ਬੋਲੇ ਚਾਰ ਬੋਲ ਉਹਨਾਂ ਦੇ ਅੰਦਰ ਗੁਰੂ ਲਈ ਪਿਆਰ ਪੈਦਾ ਕਰ ਜਾਣ। ਨਫ਼ਰਤ ਜਿਹੜੇ ਸਤਿਗੁਰੂ ਸਿਖਾਉਂਦੇ ਨਹੀਂ ਕਹਿਣ। ਭਾਈ ਰਣਧੀਰ ਸਿੰਘ ਸਾਹਿਬ ਜੀ ਨੂੰ ਕਹਿੰਦੇ ਜੀ ਦੱਸੋ, ਉਹ ਕਹਿਣ ਲੱਗੇ ਗੁਰੂ ਤੋਂ ਸਿੱਖੋ, ਇੱਕ ਤਾਂ ਨਿਰੰਕਾਰ ਦਾ ਹੁਕਮ ਜਿਹੜਾ ਕਿਸੇ ਨੂੰ ਹੋਵੇ ਉਹਨੇ ਉਹ ਬੋਲੀ ਕਰਨਾ ਪੈ। ਜੇ ਨਿਰੰਕਾਰ ਹੁਕਮ ਕਰੇ, ਜੇ ਕਵੇ ਸਰੀਰ ਕਰਕੇ ਬਾਹਰ ਆਉਣਾ ਆ ਜਾਣ ਸਤਸੰਗ ਤਲਗੀਆਂ ਵਾਲੇ ਪਿਤਾ ਮਹਾਰਾਜ ਜਾਂ ਛੇਵੇਂ ਗੁਰੂ ਦੇ ਪਿਤਾ ਜੀ ਦੁਆਲਟਰ ਦੇ ਕੈਦ ਵਿੱਚ ਰਹੇ, ਕੀ ਤੁਸੀਂ ਸਮੇਂ ਤੋਂ ਕੈਦ ਵਿੱਚੋਂ ਬਾਹਰ ਨਹੀਂ ਆ ਸਕਦੇ? ਸਮਰੱਥ ਗੁਰੂ ਨੂੰ ਕੌਣ ਕੈਦਾਂ ਬੰਦ ਕਰੇਗਾ? ਪਰ ਭਾਈ ਸਾਹਿਬ ਕਹਿੰਦੇ ਨੇ ਸਾਨੂੰ ਹੁਕਮ ਹੈ ਭਾਂਡੇ ਵਿੱਚ ਰਹਿਣ ਦਾ। ਯਾਦ ਰੱਖਿਆ ਜੇ ਗੁਰੂ ਕੇ ਪਿਆਰਿਓ, ਤੁਸੀਂ ਕਹਿੰਦੇ ਹੋ ਇੱਥੇ ਆਉਣ ਦੀ ਗੱਲ, ਇਹ ਤਾਂ ਕਹਿੰਦੇ ਬੜੀ ਛੋਟੀ ਹੈ। ਜੇ ਚਾਹੀਏ ਇੱਕ ਮਿੰਟ ਦੇ ਅੰਦਰ ਸਾਰੇ ਕੈਦੀਆਂ ਨੂੰ ਅਸੀਂ ਬਾਹਰ ਲੈ ਆਵਾਂਗੇ, ਤਾਲੇ ਲੱਗੇ ਰਹਿਣਗੇ, ਨਾ ਕਿਸੇ ਨੂੰ ਪਤਾ ਲੱਗੇਗਾ। ਪਰ ਕਹਿੰਦੇ ਸੀ ਜੇਲ੍ਹਾਂ ਚੋਂ ਬਾਹਰ ਆ ਜਾਂਗੇ, ਪਰ ਜਿਹੜਾ ਉਹਦੇ ਭਾਣੇ ਵਿੱਚ ਅੰਦਰੋਂ ਰਹਿਮਤ ਮਿਲ ਰਹੀ ਉਹ ਸਦਾ ਲਈ ਬੰਦ ਹੋ ਜਾਵੇ। ਤੇ ਜਿੱਥੇ ਉਹ ਭਾਣੇ ਦਾ ਆਨੰਦ ਲੈਣਾ, ਉੱਥੇ ਜੇਲ੍ਹਾਂ ਦੇ ਦੁੱਖ ਤੇ ਤੱਕ ਵੀ ਨਹੀਂ ਸਾਨੂੰ ਲੱਗਦੇ। ਸਤ ਸੰਗਿਓ, ਹਲੇ ਸੰਤ ਆਪਾ ਜਰਨੈਲ ਸਿੰਘ ਜੀ ਪੁਰਾ ਦੀਆਂ ਕੱਲ ਦੀਆਂ ਗੱਲਾਂ ਕਰਨ, ਉਹ ਉੱਥੇ ਹਰਿਮੰਦਰ ਸਾਹਿਬ ਵਿੱਚ ਇਸ਼ਨਾਨ ਕਰਦਾ ਤੱਕਦਾ ਤੇ ਕੋਈ ਫਿਰੋਜ਼ਪੁਰ ਦੀ ਜੇਲ੍ਹ ਚ ਤੱਕਦਾ। ਪਰ ਨਿਸ਼ਾਨਾ ਇਹ ਨਹੀਂ ਕਿ ਕੋਈ ਸ਼ਕਤੀਆਂ ਲੈ ਕੇ ਇਹ ਦਿਖਾਵੇ, ਨਹੀਂ ਇਹ ਤਾਂ ਉਹਦਾ ਹੁਕਮ ਜਿਵੇਂ ਵਰਜਦਾ ਕਹੇ ਉਸੇ ਤਰ੍ਹਾਂ ਉਹਦੇ ਪਿਆਰਿਆਂ ਨੂੰ ਇਹ ਪਰਵਾਹ ਨਹੀਂ। ਅਸੀਂ ਹਜ਼ਾਰ ਬੰਦਾ ਕੀ ਚਾਹੁੰਦੇ ਹਾਂ ਜਾਂ ਲੱਖ ਬੰਦਾ ਕੀ ਚਾਹੁੰਦਾ ਹੈ, ਨਹੀਂ ਉਹਨਾਂ ਦੇ ਅੰਦਰ ਇੱਕੋ ਮੇਰਾ ਗੁਰੂ ਨਾਨਕ ਤੇ ਤਲਗੀਆਂ ਵਾਲਾ ਮੈਨੂੰ ਕੀ ਚਾਹੁੰਦਾ। ਅਸੀਂ ਸਾਰੇ ਵਿਰੋਧ ਚ ਹੋਈਏ ਤਾਂ ਵੀ, ਸਾਧ ਸੰਗ ਅਸੀਂ ਨਾ ਹੋਈਏ ਤਾਂ ਹਰ ਰੱਬ ਦੇ ਪਿਆਰ ਦੀ ਵਾਹਿਗੁਰੂ ਵੱਲੋਂ ਸਤਿਗੁਰੂ ਵੱਲੋਂ ਡਿਊਟੀ ਲੱਗਦੀ ਗੁਰਸਿੱਖਾਂ ਵੱਲੋਂ ਭਾਈ ਤੂੰ ਆਹੀ ਜਗਤ ਤੇ ਕੰਮ ਕਰਨਾ, ਜਦੋਂ ਪੂਰਾ ਹੋ ਜਾਏ ਉਦੋਂ ਨੂੰ ਵਾਪਸ ਬੁਲਾ ਦਿੰਦੇ ਕਾਨ। ਬਾਬਾ ਜਵਾਲਾ ਸਿੰਘ ਜੀ ਸਨ ਰਘੋਵਾਲ ਵਾਲੇ, ਉਹਨਾਂ ਮਹਾਂਪੁਰਖਾਂ ਨੇ ਨਾ, ਉਹ ਬਾਬਾ ਕਰਮ ਸਿੰਘ ਪੋਥੀ ਮੈਦਾਨ ਦੀ ਸੰਪ੍ਰਦਾਨ ਸੰਬੰਧਿਤ ਸਨ। ਜਦੋਂ ਉਹ ਚ ਉਹਨਾਂ ਨੇ ਸਾਈਂ ਦਾ ਰਾਹ ਅਪਣਾਇਆ, ਬਹੁਤ ਭਜਨ ਬੰਦਗੇ, ਪਰ ਬਾਬਾ ਈਸ਼ਰ ਸਿੰਘ ਮਸਤ ਮਿਲਦਾ ਹੈ ਉਹਨਾਂ ਦੀ ਸੰਗਤ ਵਿੱਚ ਆ ਕੇ ਉਹਨਾਂ ਨੇ ਬਸਤਰ ਉਤਾਰ ਦਿੱਤੇ, ਦਿਨ ਰਾਤ ਰੇਤਿਆਂ ਤੇ ਬੈਠ ਕੇ ਬੰਦਗੀ ਕਰਨੇ, ਉਹਨਾਂ ਨੇ ਕਿਰਪਾਨ ਵੀ ਉਤਾਰ ਦਿੱਤੇ। ਜਦੋਂ ਉਤਾਰੇ ਰੌਲਾ ਪੈ ਗਿਆ, ਕਿਸੇ ਨੇ ਜਾ ਕੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਬਾਬਾ ਆਇਆ ਸਿੰਘ ਜੀਓ ਤੁਹਾਡਾ ਹੀ ਸਤਸੰਗੀ ਸੀ, ਉਹਦੀ ਕਮਾਈ ਵੀ ਬੜੀ ਹੈ, ਪਰ ਕਿਰਪਾਨ ਉਤਾਰ ਦਿੱਤੀ ਉਹਨੇ, ਉਹਨੇ ਨਾ ਉਹਦੇ ਨਾਲ ਕਿੰਨਿਆਂ ਲੋਕਾਂ ਦਾ ਨੁਕਸਾਨ ਹੋਏਗਾ। ਉਹ ਕਹਿਣਗੇ ਕਿ ਰੱਬ ਦੇ ਰਾਹ ਦੀ ਅੰਮ੍ਰਿਤ ਦੀ ਲੋੜ ਹੀ ਕੋਈ ਨਹੀਂ, ਇਹ ਠੀਕ ਹੋ ਗਿਆ, ਤੁਸੀਂ ਕਿਰਪਾ ਕਰੋ। ਬਾਬਾ ਆਇਆ ਸਿੰਘ ਨੇ ਇੱਕੋ ਵਚਨ ਕਿਹਾ, ਕਹਿੰਦੇ ਜਾਓ ਜਾ ਕੇ ਬਾਬਾ ਜਵਾਲਾ ਸਿੰਘ ਜੀ ਨੂੰ ਆਖੋ ਫਿਰ ਰੱਬ ਦੇ ਘਰ ਤਾਂ ਨਗਰ ਫਿਰਤ ਰੰਗ ਏਕ ਕੇ ਉਹ ਸੋਭਾ ਪਾਏ ਦੀ ਗੱਲ ਵੱਖਰੀ ਨੇ, ਪਰ ਜਿਹੜੀ ਤਲਗੀਆਂ ਵਾਤ ਨੇ ਤੁਹਾਡੀ ਡਿਊਟੀ ਲਾਈ ਸੀ ਨਾ, ਤੁਹਾਡੇ ਰਾਖੀ ਕੀ ਵਚਨ ਕਰਾ ਕੇ ਕੌਮ ਨੂੰ ਅੰਮ੍ਰਿਤ ਧਾਰੀ ਬਣਾਉਣਾ ਏ। ਜਿੰਨੀ ਕੌਮ ਦਾ ਕੀਸਾ ਸਤਿਗੁਰੂ ਨੇ ਤੁਹਾਡੀ ਕੀਸਾ ਸੇਵਾ ਵਿੱਚ ਲਾਤਾ ਲਾਓ ਉਹ ਰਹਿ ਜਾਣਗੇ, ਚਲੋ ਫਿਰ ਇੰਜ ਕਰੋ ਉਹਨਾਂ ਦੀ ਸੇਵਾ ਲਈ ਇੱਕ ਜਨਮ ਹੋਰ ਲੈ ਲਓ। ਜੇ ਇਹ ਪੂਰੀ ਕਰਨਾ ਇਹ ਨਹੀਂ ਕਹੋ, ਜਦੋਂ ਸੁਣਿਆ ਮਿਲਿਆ ਦੌੜ ਕੇ ਗਏ ਚਰਨੀ ਚੱਟੇ, ਕਹਿਣ ਲੱਗੇ ਮਹਾਂਪੁਰਸ਼ੋ ਅੱਗੇ ਕਈ ਜਨਮਾਂ ਤੋਂ ਇਹ ਕਹਾਣੀ ਚੱਲ ਰਹੀ ਹੈ, ਜਨਮ ਨੀ ਹੋਰ ਚਾਹੀਦਾ, ਅੱਜ ਹੀ ਇਹ ਦੁਬਾਰਾ ਸਿੱਖੀ ਧਾਰਨ ਕਰਕੇ ਉਹ ਸੇਵਾ ਇਸੇ ਜਨਮ ਵਿੱਚ ਹੀ ਗੁਰੂ ਦੀ ਕਿਰਪਾ ਨਾਲ ਨਿਭਾ ਪਾਉਂਦੇ। ਇਹਦਾ ਮਤਲਬ ਇਹ ਹੁੰਦਾ ਹੈ ਜਦੋਂ ਅਸੀਂ ਸਤਿਗੁਰੂ ਜੀ ਵੱਲ ਕੋਈ ਨਾ ਤੱਕਦੇ, ਸਾਨੂੰ ਲੱਗਦਾ ਹੈ ਕਿ ਬੰਦਾ ਵੀ ਇੱਕੋ ਹੀ ਰੱਬ ਦਾ ਪਿਆਰਾ ਸਾਰੇ ਕੰਮ ਕਿਉਂ ਨਹੀਂ ਕਰਦਾ, ਨਹੀਂ ਪਿਆਰੇ ਹੋ ਕਿਸੇ ਦੀ ਡਿਊਟੀ, ਕੋਈ ਨਾਮ ਜਪਾ ਰਿਹਾ, ਕੋਈ ਜਪ ਰਿਹਾ। ਕਈ ਵੇਖ ਲਿਓ ਏਦਾਂ ਦੀ ਹਸਤੀਆਂ ਨੇ ਜਿਹਨਾਂ ਬਾਰੇ ਇੱਕ ਵੀ ਬੰਦਾ ਜਾਣਦਾ, ਤੋਂ ਜ਼ਿੰਦਗੀ ਭਰ ਕੇ ਉਲਝਾ ਕੇ ਤੁਰ ਜਾਂਦੇ ਨੇ। ਉਹਨਾਂ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹ ਉੱਚੀਆਂ ਸੀਆਂ। ਇੱਕ ਉਹ ਨੇ ਜਿਨ੍ਹਾਂ ਨੂੰ ਥੋੜੇ ਜਿਹੇ ਇਲਾਕੇ ਦੇ ਲੋਕ, ਇੱਕ ਉਹ ਨੇ ਜਿਨ੍ਹਾਂ ਨੂੰ ਕੌਮ ਦਾ ਕੁਝ ਕਿਸਾ, ਕੁਝ ਉਹ ਨੇ ਜਿਨ੍ਹਾਂ ਨੂੰ ਪੂਰੀ ਕੌਮ ਪ੍ਰਵਾਨ ਕਰਦੀ, ਕੁਝ ਉਹ ਨੇ ਜਿਨ੍ਹਾਂ ਨੂੰ ਪੂਰਾ ਜਮਾਨਾ। ਉਹਨਾਂ ਦੀਆਂ ਉਦਾਹਰਣ ਲੈਂਦਾ ਹੈ ਜਿੱਥੇ ਵੀ ਕੋਈ ਕਹਿ ਮੁਬਾਰਕ ਸਵਾਲ, ਉਹਨਾਂ ਤੇ ਐਨਰਜੀ ਘੱਟ ਲਾਣੀ ਚਾਹੀਦੀ ਹੈ। ਐਨਰਜੀ ਇੱਕ ਚੀਜ਼ ਤੇ ਖਾਸੇ ਚਲਾਟ ਨੂੰ ਸ਼ੁਰੂ ਕਰ ਦੇਵੇ ਵੀ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਤੇਰੇ ਸ਼ਬਦ ਨੂੰ ਪਿਆਰ ਕਰਕੇ, ਅੰਮ੍ਰਿਤ ਨੂੰ ਪਿਆਰ ਕਰਕੇ ਮੈਂ ਵੱਧ ਤੋਂ ਵੱਧ ਇਹਦਾ ਜਾਪ ਕਰਨਾ ਹੈ ਕਿ ਮੇਰੇ ਤੋਂ ਉਹ ਕਰਾਂ। ਇਹ ਗੱਲਾਂ ਤੇ ਸਾਰੀਆਂ ਸੁਤੇ ਸਿਧ ਰਾਹਾਂ ਅੰਦਰ ਸਤਿਗੁਰੂ ਦਾ ਵਿਰਲ ਦੇ। ਜਦੋਂ ਬੱਚੇ ਤੁਹਾਡੇ ਆਪਣੇ ਬੱਚੇ ਨੇ ਸਤਸੰਗ, ਬੱਚੇ ਕਹਿਣ ਨਾ ਕਹਿਣ ਜਿਉਂ ਜਿਉਂ ਵੱਡੇ ਹੁੰਦੇ ਨੇ ਤੁਸੀਂ ਉਹਨਾਂ ਦੇ ਕੱਪੜਿਆਂ ਦਾ ਸਾਈਜ਼ ਵੀ ਆਪੇ ਬਦਲਦੇ ਹੋ। ਉਹਨਾਂ ਦੇ ਘਰ ਦੇ ਰਹਿਣ ਲਈ ਕਮਰਿਆਂ ਦਾ ਪ੍ਰਬੰਧ ਤੁਸੀਂ ਉਸੇ ਹਿਸਾਬ ਨਾਲ ਕਰਦੇ ਹੋ। ਵਿਦਿਆ ਦਾ, ਖਾਣ ਪੀਣ ਦਾ, ਰਿਸ਼ਤੇਦਾਰ ਵਿੱਚ ਜਾਣ ਦਾ, ਤੁਸੀਂ ਹਰ ਸਾਲ ਉਹਨਾਂ ਦੇ ਜੀਵਨ ਦਾ ਰੁਪਈਆ ਬਦਲ ਦਿਓ। ਤੋਂ ਪੁੱਛੇ ਉਹ ਜਿਹੜਾ ਕੰਮ ਤੁਸੀਂ ਇਸ ਬੱਚੇ ਲਈ ਚਾਰ ਸਾਲ ਦੇ ਲਈ ਕਰਦੇ ਸੀ, ਅੱਜ ਕਿਉਂ ਨਹੀਂ ਕਰਦੇ? ਤੁਸੀਂ ਕਹੋ ਕਿ ਬੇਟਾ ਵੱਡਾ ਹੋ ਗਿਆ ਹੈ। ਸਹਿਲ ਕਹਿੰਦੇ ਹੋ ਤੁਸੀਂ ਕਲਗੀਆਂ ਵਾਲੇ ਦੇ ਪੁੱਤ ਬਣ ਕੇ ਤੁਰ ਪਵੋ। ਉਹ ਕਲਗੀਆਂ ਵਾਲਾ ਆਪਣੇ ਆਪ ਹੀ ਜਿਉਂ ਜਿਉਂ ਵੱਡੇ ਕੌਮਾਂਗੇ ਵਿਧੀਆਂ ਬਣਾ ਕੇ ਸਭ ਕੁਝ ਦੱਸੇ। ਮਕਲ ਤੋਂ ਪਹਿਲਾਂ ਅਸੀਂ ਜਦੋਂ ਚਾਹੁੰਦੇ ਹਾਂ ਨਾ ਕਿਸੇ ਚੀਜ਼ ਨੂੰ ਖੱਤ ਪਾਉਣਾ, ਉੱਥੇ ਅਸੀਂ ਗੁੰਮਰਾਹ ਹੋ ਜਾਂਦੇ ਹਾਂ ਤੇ ਸਾਨੂੰ ਲੋੜ ਕੀ ਹੈ ਕਿਸੇ ਹੋਰ ਕੋਲ ਜਾਈਏ। ਪੂਰਾ ਸਤਿਗੁਰੂ ਸਾਡੇ ਕੋਲ ਵਿਧੀ ਦੱਸ ਦਿੱਤੀ, ਪੰਜਾਂ ਫੁੱਲ ਅੰਮ੍ਰਿਤ ਛਕੋ, ਛਕ ਕੇ ਨਾਮ ਜਪੋ ਤੇ ਕਿਸੇ ਨੂੰ ਨਫ਼ਰਤ ਨਾ ਕਰੋ, ਪਿਆਰ ਕਰੋ। ਇੱਥੋਂ ਤੱਕ ਮੇਰੇ ਸਤਿਗੁਰੂ ਜੀ ਨੇ ਵਚਨ ਕੀਤਾ ਜੇ ਸਹਿਲ ਕਹਿੰਦੇ ਜੇ ਸਰਬ ਸੁਖਾਂ ਪਰ ਲੋੜੀ ਹੈ ਸੋ ਸੱਚ ਕਮਾਦੋ। ਸੱਚ ਤੇ ਪਹਿਰਾ ਦਿਓ, ਸੱਚ ਅੰਧਾਰ ਵਾਲਾ ਨਹੀਂ। ਬਹੁਤ ਵਾਰੀ ਕੀ ਹੁੰਦਾ ਹੈ ਜੋ ਮੇਰੇ ਖਿਆਲ ਨੇ ਉਹਨਾਂ ਨੂੰ ਮੈਂ ਕਹਿੰਦਾ ਸੱਚੇ ਤੇ ਦੂਸਰੇ ਦੇ ਝੂਠੇ, ਅੰਧਾਰ ਨੂੰ ਸੱਚ ਕਹਿਣ ਲੱਗ ਪੈਂਦੇ ਆ। ਸੱਚ ਦਾ ਪਤਾ ਕੀ ਅਰਥ ਹੈ? ਜਦੋਂ ਅੰਦਰ ਸ਼ਾਂਤ ਹੋਵੇ, ਸੱਚਾ ਵਾਹਿਗੁਰੂ ਅੰਦਰ ਹੋਵੇਗਾ ਨਾ, ਉਹਦੀ ਅੰਸਰ ਤੇ ਇਹਨਾਂ ਅੱਖਾਂ ਤੇ ਜ਼ੁਬਾਨ ਤੋਂ ਕਦੇ ਨਾ ਬੁਰਾ ਤਰ ਸਕਾਂਗੇ, ਨਾ ਬੁਰਾ ਸੋਚ ਸਕਾਂਗੇ। ਬੁਰੇ ਦਾ ਭਲਾ ਕਰਨ ਲਈ ਜਿੰਦ ਵੀ ਵਾਰ ਨਹੀਂ ਪਵੇ ਤੇ ਬਗੈਰ ਪੁੱਛੇ ਤੋਂ ਵਾਰ ਦਿਓਗੇ, ਸਲਾਹ ਲੈਣ ਦੀ ਲੋੜ ਨਹੀਂ ਪਵੇਗੀ। ਸਹਿਬ ਕਹਿੰਦੇ ਰੱਬ ਨੂੰ ਨੇੜੇ ਤੱਕੀਏ, ਦੁੱਖ ਨਾ ਦੇਈ ਕਿਸੇ ਜੀ ਪਾਤ ਸੋਂ ਧਾਰ ਜਾਵੋ, ਕਿਸੇ ਨੂੰ ਦੁੱਖ ਨਾ ਦੇਣਾ, ਇੱਜ਼ਤ ਪਾਤ ਨਾਲ ਧਰ ਜਾਣਾ। ਸਾਤ ਸੰਗਤ ਬੇਨਤੀ ਸੀ ਸਤਿਗੁਰੂ ਜੀ ਨੇ ਪ੍ਰਾਰੰਭ ਕਰਵਾ ਲਈ, ਪਹਿਲਾਂ ਤੁਰੰਤ ਹੀ ਕੌਮ ਖਲੋਤੀ ਹੈ ਕਿ ਗੁਰੂ ਅਲ ਬਣੀਏ ਕਿ ਨਾ। ਜਿਹੜਾ ਤੁਰ ਪਿਆ ਉਹ ਚਾਰ ਕੁਕਰਮ ਤੁਰ ਕੇ ਉਹ ਜਾਣਨਾ ਚਾਹੁੰਦਾ ਹੈ ਕਿ ਇਹ ਸਤਿਗੁਰੂ ਜੀ ਦੇ ਧਰਤੀਆਂ ਅਗਮੀ ਬਾਤਾਂ ਮੇਰੇ ਸਮਝ ਕਿਉਂ ਨਹੀਂ ਆਉਂਦੀਆਂ। ਸਾਤ ਸੰਗਤ ਜਿਹਨੂੰ ਸਤਿਗੁਰੂ ਥੋੜਾ ਬਹੁਤ ਦਿੰਦਾ ਹੈ ਉਹ ਉਹਦੇ ਰਸਤੇ ਵਿੱਚ ਅੰਦਰੋਂ ਤੇ ਬਾਹਰ ਦੀਆਂ ਤਾਕਤਾਂ ਰੁਕਾਵਟਾਂ ਨੇ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆਪ ਮੇਰੇ ਨਾਲ ਤੂੰ ਰੁਕਣਾ ਨਹੀਂ, ਉਹਨਾਂ ਚਿਰ ਤੈਨੂੰ ਰੁਕਣ ਨਹੀਂ ਦੇਣਾ ਜਿਤਨਾ ਚਿਰ ਤੈਨੂੰ ਨਿਰੰਕਾਰ ਦੇ ਚਰਨਾਂ ਨਾਲ ਅਸੀਂ ਜੋੜ ਨਹੀਂ ਲੈਂਦੇ। ਕਦੇ ਇਹ ਨਹੀਂ ਜ਼ਿੰਦਗੀ ਸਾਡੇ ਸਮਾਂ ਆਏਗਾ ਤੇ ਬਸ ਹੁਣ ਨਿਤਨੇਮ ਤੇ ਭਜਨ ਸਿਮਰਨ ਦੀ ਮੈਨੂੰ ਲੋੜ ਨਹੀਂ ਕਿਉਂਕਿ ਮੈਂ ਪੂਰਾ ਉਦਿਆ ਵਾਂ। ਨਹੀਂ, ਜਿਉਂ ਜਿਉਂ ਤੂੰ ਇਹਨਾਂ ਰਾਹਾਂ ਤੇ ਤੁਰਦਾ ਨੂੰ ਇਹ ਪਤਾ ਲੱਗਦਾ ਹੈ ਤੇ ਮੇਰੇ ਕੋਲ ਓਨਾ ਹੋ ਨਹੀਂ ਸਕਿਆ ਜਿੰਨਾ ਮੈਨੂੰ ਕਰਨਾ ਚਾਹੀਦਾ ਸੀ। ਉਹਦੇ ਅੰਦਰ ਹੀ ਖਿਆਲ ਪਾਉਣਗੇ ਕੁਝ ਨਹੀਂ ਮੇਰੇ ਕੋਲ ਹੁੰਦਾ। ਸਤਿਗੁਰੂ ਜੀ ਆਖਦੇ ਉਸ ਤੋਂ ਬਾਅਦ ਕਹਿ ਨਾਲ ਲੈ ਕੇ ਤੁਰਨਾ ਔਖਾ ਏ, ਪਰ ਜਿਹੜਾ ਤੂੰ ਤੁਰਦਾ ਜਿੰਨਾ ਰੂਹਾਂ ਦਾ ਭਲਾ ਹੁੰਦਾ, ਉਹਨਾਂ ਦੀਆਂ ਅਸੀਸਾਂ ਵੀ ਤੁਹਾਡੇ ਸਾਡੇ ਨਾਲ ਰਹਿੰਦੀਆਂ ਨੇ। ਸਤਿਗੁਰੂ ਦੀ ਕਿਰਪਾ ਕਰਨ ਸਮਾਂ ਹੋ ਗਿਆ ਏ, ਤੁਹਾਡਾ ਰਾਤੀ ਹੁਕਮ ਮਿਲਿਆ ਸੀ ਆਉਣ ਵਾਲੇ ਤਿੰਨ ਦਿਨ ਸੋਮ ਮੰਗਲ ਬੁੱਧਵਾਰ ਰਾਤ ਦੇ ਦੀਵਾਨਾਂ ਦੇ ਅੰਦਰ ਵੀ ਆਪ ਜੀਆਂ ਦੇ ਨਾਲ ਮਿਲ ਕੇ ਸਤਿਗੁਰੂ ਦੀ ਪਿਆਈ ਕਥਾ ਦੇ ਰੂਪ ਵਿੱਚ ਕਰਨੀ, ਸਤਿਗੁਰੂ ਕਰਵਾ ਲੈਣ। ਆਓ ਹੁਣ ਪੰਜ ਸੱਤ ਮਿੰਟ ਰਲ ਕੇ ਸਤਿਗੁਰੂ ਜੀ ਦੇ ਕਿਸੇ ਪਿਆਰਾਂ ਵਿੱਚ ਭੇਜੇ ਰਹਿਣਾ। ਅੰਦਰੋਂ ਗੁਰੂ ਪਾਤਸ਼ਾਹ ਜੀ ਨੂੰ ਸਾਜਨ ਨਾਜ਼ਰ ਜਾਣ, ਅਦਰ ਪਿਆਰ ਤੇ ਚਾਵਾਂ ਨਾਲ ਉਸ ਨਾਮ ਨੂੰ ਪਿਆਰ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ।
Bye.
साहब गुरु ग्रंथ साहब पिता महाराज जी की वडियाई गुरु कृपा जो ग्रंथ है कोई भी पूरी उन्होंने वडियाई नहीं कर सकता। केवल राम मिल के जिनी कुछ समर्थ देना उन्नी कुछ सतगुरु जी ने खजाने चो दो चार बूंदा लेके जतिंदर सिंह इन सारे रास्ते बनाया है। सतगुरु कृपा कर सेवा प्रदान कर रात हुकम तीन दीवान होर करने कर जेडे मंजूरी है बाकी आप जिन्हों को समा हो पाई जरूर आप जी ने गुरु पातशाह सदे चुके रहना है मेरिया फुला चुका की खिमा करते हुए फते बुलाओ प्यार
वाहेगुरु जी का खालसा वाहेगुरु जी की फतेह।